Sabe também. Alto salve Maria e Pai. Espírito Nele, Santo Guru de Deus, muito Jesus, muito Pão de Deus. Sare apne rasna de sabun namaste shabd bolne di pehle hisse vich das bolega dusre hisse vich sab bhai aur tisre hisse vich sab biyan vich shabd vich bol ke apni rasna pavitra banao. हाँ तुम भी करान कयास प्राव मुहे कार नाल नाव होंगे हाँ तुम भी करान कयास प्राव मुहे कार नाल नाव होंगे हाँ तुम भी मोहे कब गल लावेंगे। हम बारक मुगद जान पिता समझावेंगे। सुध खिल खिल भूल बिगार जगत पित पावेंगे। जो हर स्वामी तुम देहो सोई हम पावे। मोह दूजी नाही ठार इस पै हम जावेंगे। जो हर पावे भगत तिना हर पावेंगे। ज्योति ज्योत मिलाए ज्योत रल जावेंगे। हर आपे होए कृपाल आप लिवलावेंगे। जन नानक शरण द्वार हर लाज रखावेंगे। यहाँ तुमरी करान के आसा तुमरी करान से आसा गव लाल लाओ वे धवनी बाब लाल लाओ वे हाँ तुमरी
Thank you.
ਮੁੰਡੇ ਨੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੀ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਜੀ ਦੀ ਬੈਠ ਕੇ ਕਲਯੁਗ ਦੇ ਸਮੇਂ ਦਾ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ ਪਉ ਜਲਦੀ ਦੁੱਖ ਮਸਰਾ ਗੁਰਸਕਦੀ ਪਾਰ ਪਾਰੇ ਜਿਨ ਕਲ ਲੋਕੀ ਪਿਆਸ ਅੰਮ੍ਰਿਤ ਸੇਹੀ ਖਾਏ ਕਲ ਮੈਂ ਇਹੋ ਪੁੰਨ। ਕਲਯੁਗ ਦੇ ਸਮੇਂ ਵਿੱਚ ਵੱਡਾ ਪੁੰਨ ਹੀ ਇਹ ਹੈ ਜਿਹੜਾ ਗੁਰੂ ਗੋਬਿੰਦ ਲਾਵੇ ਅਕਾਲ ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀ ਜਦੋਂ ਗੁਰਸਿੱਖ ਸਾਧ ਸੰਗਤ ਨੂੰ ਜੁੜ ਮਿਲ ਕੇ ਗੁਰਬਾਣੀ ਦਾ ਗਾਇਨ ਕਰਦੇ ਹਨ ਉਹਨਾਂ ਵਾਸਤੇ ਕਲਯੁਗ ਦਾ ਸਮਾਂ ਵੀ ਧੰਨਤਾ ਯੋਗ ਬਣ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਉਹ ਥਾਂ ਉਹ ਟਿਕਾਣਾ ਉਹ ਹਜੂਮ ਉਹ ਇਕੱਤਰਤਾ ਉਹ ਸੰਗਤ ਪਿਆਰੀ ਲੱਗਦੀ ਹੈ ਜਿੱਥੇ ਉਸਦੇ ਗੁਣਾਂ ਦਾ ਗਾਇਨ ਹੁੰਦਾ ਹੈ। ਜੋ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਮ ਜਸ ਗਾਇਓ ਜੋ ਪ੍ਰਭ ਕੀ ਅੱਤ ਪਿਆਰੀ। ਪਰਮੇਸ਼ਵਰ ਦੀ ਅੱਤ ਪਿਆਰੀ ਥਾਂ ਹੈ ਉਹ ਸਾਧ ਸੰਗਤ ਜਿੱਥੇ ਉਸਦੀ ਜਸ ਉਸਦੀ ਵਡਿਆਈ ਦਾ ਗਾਇਨ ਹੁੰਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਤੇ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦਾ ਜਿੱਥੇ ਗਾਇਨ ਹੁੰਦਾ ਹੈ ਜਾਂ ਉਹ ਭਗਤੀ ਜਿਸਨੂੰ ਕੇਵਲ ਗੁਰਬਾਣੀ ਵਿੱਚ ਹੀ ਨਹੀਂ ਆਨ ਮਤਾਂ ਮਤਾਂਤਰਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇੱਕ ਵੱਡੀ ਭਗਤੀ ਕਰਕੇ ਜਾਣਿਆ ਜਾਂਦਾ ਹੈ ਕੀਰਤਨ ਭਗਤੀ। ਸਤਿਗੁਰੂ ਜੀ ਨੇ ਉਸਨੂੰ ਪ੍ਰਧਾਨ ਕਿਹਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨ। ਭਗਤੀ ਵਿਦਵਾਨਾਂ ਨੇ ਨੌ ਪ੍ਰਕਾਰ ਦੀ ਮੰਨੀ ਹੈ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਇਸ ਨੌ ਕਿਸਮ ਦੀ ਭਗਤੀ ਵਿੱਚੋਂ ਕੀਰਤਨ ਭਗਤੀ ਨੂੰ ਸਤਿਗੁਰੂ ਜੀ ਨੇ ਸਭ ਤੋਂ ਸ੍ਰੇਸ਼ਠ ਮੰਨਿਆ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਜੋ ਪ੍ਰਾਪਤ ਜਿਸ ਪੁਰਬ ਦੇਖੇ ਕਰ ਰਹੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਗੁਣ ਤਾਰੇ ਹਰ ਦਰਗਹਿ ਪਤ ਸਿਉ ਜਾਏਗਾ। ਜਿਹੜੇ ਕੀਰਤਨ ਭਗਤੀ ਵਿੱਚ ਪ੍ਰਵਿਰਤ ਹੋਣ ਵਾਲੇ ਹਨ ਉਹਨਾਂ ਦਾ ਆਪਣਾ ਉਧਾਰ ਤੇ ਹੁੰਦਾ ਹੀ ਹੈ ਆਪਣੇ ਕੁੰਨਾ ਵੀ ਤਾਰ ਲੈਂਦੇ ਹਨ। ਫਿਰ ਕਿਹੋ ਜਿਹਾ ਕੀਰਤਨ ਹੋਣਾ ਚਾਹੀਦਾ ਹੈ ਕਰਮ ਧਰਮ ਪਾਖੰਡ ਜੋ ਦੀਸ਼ ਹੈ ਕਿਹਨੇ ਜਮ ਜਾਂ ਗਲਤੀ ਝੂਠੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਰਵਾਣ ਕੀਰਤਨ ਵੈਸਾ ਕੀਰਤਨ ਕੀਰਤਨ ਕਰਨ ਵਾਲੇ ਦੇ ਮਨ ਵਿੱਚ ਕੋਈ ਇੱਛਾ ਕੋਈ ਸੰਕਲਪ ਨਾ ਹੋਵੇ ਨਾ ਆਪਣੀ ਵਡਿਆਈ ਦਾ ਨਾ ਹੀ ਮਾਇਆ ਸੰਚਿਤ ਕਰਨ ਦਾ ਨਾ ਹੀ ਆਪਣੀ ਪੂਜਾ ਪ੍ਰਤਿਸ਼ਠਾ ਦਾ। ਨਿਸ਼ਚਿਤ ਨਿਸ਼ਕਾਮ ਹੋ ਕੇ ਇਸ ਭਗਤੀ ਨੂੰ ਜੁੜਿਆ ਜਾਵੇ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਅਵੇ ਨਾਲ ਕਹਿੰਦੇ ਹਨ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਝੂਟਾ ਹੈ। ਚਿੰਨ ਮਾਤਰ ਵਿੱਚ ਵੀ ਛੁਟਕਾਰਾ ਹੋ ਸਕਦਾ ਹੈ ਇਸ ਭਗਤੀ ਦੁਆਰਾ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਭਾਵੇਂ ਸ਼ਰਧਾ ਨਾਲ ਕੋਈ ਸੁਣ ਵੀ ਲਵੇ ਪਰ ਭਾਵੇਂ ਗਾਇਨ ਕਰ ਦੇਵੇ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਕਿਸ ਜਨ ਦੁੱਖ ਨਿਕਟ ਨਹੀਂ ਆਵੇ। ਜਿਹਦੇ ਉੱਪਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ, ਉਹ ਇਸ ਭਗਤੀ ਵਿੱਚ ਪ੍ਰਵਿਰਤ ਹੁੰਦਾ ਹੈ। ਜਦੋਂ ਗੁਰੂ ਤੁਰਠਦਾ ਹੈ, ਰਹਿਮਤ ਦੇ ਘਰ ਵਿੱਚ ਆਉਂਦਾ ਹੈ, ਆਪਣੇ ਜਗਿਆਸੂ ਪੁੱਤਰਾਂ ਨੂੰ ਆਸੀਸ ਹੀ ਇਹ ਦਿੰਦਾ ਹੈ, ਪੁੱਤਾ ਮਾਤਾ ਕੀ ਆਸੀਸ ਜਿਸ ਸਿਮਰਤ ਸਭ ਕਿਲਵਿਕ ਨਾਸ਼ ਹੈ, ਕਿਤਨੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਕੋ ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਪਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਇਹ ਗੁਰੂ ਦੀ ਆਸੀਸ ਹੈ ਆਪਣੇ ਜਗਿਆਸੂ ਪੁੱਤਰਾਂ ਨੂੰ, ਇਹ ਤੁਹਾਨੂੰ ਕੀਰਤਨ ਦਾ ਭੋਜਨ ਨਿਤ ਹੀ ਪ੍ਰਾਪਤ ਹੋਵੇ। ਮਨ ਮੈਂ ਚਿਤਵਾ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ। ਜੈ ਸੋ ਗੁਰੂ ਉਪਦੇਸ਼ਿਆ ਮੈਂ ਤੈ ਸੋ ਕਹਿਓ ਵਿਚਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ, ਕਰ ਕੀਰਤਨ ਹੋਏ ਉਧਾਰ, ਮਨ ਤੇਰੇ ਮਨ ਤੇਰੇ, ਹਰ ਕੀਰਤਨ ਹੋਏ ਉਧਾਰ, ਮਨ ਮੇਰੇ ਮਨ ਮੇਰੇ, ਆਪਣਾ ਰੂਹਾਨੀਅਤ ਦਾ ਸੰਦੇਸ਼ ਇਸ ਕੀਰਤਨ ਭਗਤੀ ਦੁਆਰਾ ਹੀ ਸੰਸਾਰ ਤੱਕ ਪਹੁੰਚਾਇਆ। ਜਿੱਥੇ ਕਿਤੇ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਉਹਨਾਂ ਦਾ ਹਜ਼ੂਰੀਅਤ ਸੇਵਾਦਾਰ ਭਾਈ ਬਾਲਾ ਔਰ ਭਾਈ ਮਰਦਾਨਾ, ਉਹ ਕਈ ਵਾਰ ਤੇ ਭਾਵੇਂ ਉਹਨਾਂ ਦੇ ਨਾਲ ਸੈਂਕੜੇ ਸਾਧੂ ਵੀ ਜੁੜ ਜਾਂਦੇ, ਪਰ ਬਾਲਾ ਮਰਦਾਨਾ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਰਹੇ। ਭਾਈ ਬਾਲਾ ਉਹਨਾਂ ਦਾ ਹਜ਼ੂਰੀਆ ਸੇਵਾਦਾਰ ਔਰ ਮਰਦਾਨਾ ਉਹਨਾਂ ਦਾ ਰਬਾਬੀ, ਉਹਨਾਂ ਦਾ ਕੀਰਤਨੀ ਹੈ। ਬਚਪਨ ਤੋਂ ਹੀ ਪਿਆਰ ਹੈ ਮਰਦਾਨੇ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਬਚਪਨ ਦਾ ਮਿੱਤਰ ਹੈ। ਔਰ ਦਰਅਸਲ ਇਤਿਹਾਸ ਦੇ ਪੁਰਾਤਨ ਸਰੋਤਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਨਾਂ ਰੱਖਿਆ। ਇਹਦੀ ਬਚਪਨ ਦੀ ਅਵਸਥਾ ਹੈ, ਇਸਦੀ ਮਾਤਾ ਇਸਨੂੰ ਆਵਾਜ਼ਾਂ ਮਾਰ ਰਹੀ ਹੈ ਵੀ ਮਰ ਜਾਣਿਆ ਘਰ ਆ। ਗੁਰੂ ਨਾਨਕ ਦੀ ਬਾਲਕ ਅਵਸਥਾ ਵਿੱਚ ਉਸ ਰਸਤੇ ਲੰਘੇ ਜਾ ਰਹੇ ਨੇ। ਇਹਨਾਂ ਨੇ ਸੋਚਿਆ ਕਿ ਮਾਤਾ ਆਪਣੇ ਪੁੱਤਰ ਨੂੰ ਬਾਹਰ ਕੱਢ ਰਹੀ ਹੈ, ਪਿਆਰ ਦੀ ਗਾਲ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮਾਤਾ ਕਿਉਂ ਆਪਣੇ ਪੁੱਤਰ ਨੂੰ ਗਾਲਾਂ ਕੱਢ ਰਹੀ ਹੈ? ਨਾਨਕ ਜੀ, ਮੈਂ ਤੇ ਕੋਈ ਗਾਲ ਨਹੀਂ ਕੱਢੀ, ਦਰਅਸਲ ਉਸਦਾ ਨਾਮ ਹੀ ਮਰ ਜਾਣਾ ਹੈ। ਗੁਰੂ ਨਾਨਕ ਜੀ ਕਹਿਣਗੇ, ਮਾਤਾ ਅਜੇ ਤੱਕ ਸੁਣਿਆ ਨਹੀਂ ਕਿਸੇ ਮਾਂ ਨੇ ਆਪਣੇ ਪੁੱਤਰ ਦਾ ਨਾਮ ਮਰ ਜਾਣਾ ਰੱਖਿਆ ਹੋਵੇ। ਰਮਾਈ ਕਹਿਣ ਲੱਗੀ, ਨਾਨਕ ਜੀ ਦਰਅਸਲ ਕਰਕੇ ਪਹਿਲਾਂ ਵੀ ਮੇਰੇ ਕਈ ਪੁੱਤਰਾਂ ਨੇ ਜਨਮ ਲਿਆ, ਕੋਈ ਸਾਲ ਦਾ, ਕੋਈ 2 ਸਾਲ ਦਾ, ਹੋ ਕੇ ਮਰ ਜਾਂਦਾ। ਮੈਂ ਸੋਚਿਆ ਵੀ ਇਹਨੇ ਵੀ ਮਰ ਹੀ ਜਾਣਾ ਹੈ, ਕਿ ਉਹਨਾਂ ਇਸਦਾ ਨਾਮ ਹੀ ਮਰ ਜਾਣਾ ਰੱਖ ਦੇਈ। ਮੈਂ ਤੇ ਦਰਅਸਲ ਇਸਦਾ ਨਾਮ ਹੀ ਮਰ ਜਾਣਾ ਰੱਖਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਗੰਭੀਰ ਹੋ ਗਏ, ਮਾਤਾ ਮਰ ਤੇ ਸਾਰਿਆਂ ਨੇ ਜਾਣਾ, ਰਹਿਣਾ ਤੇ ਕਿਸੇ ਨੇ ਵੀ ਨਹੀਂ, ਸੰਸਾਰ ਤੇ ਜਨਮ ਲੈਣਾ ਹੀ ਮੌਤ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਜਿਸਦਾ ਜਨਮ ਹੈ ਇੱਕ ਦਿਨ ਮੌਤ ਵੀ ਹੋਵੇਗੀ, ਜੋ ਉਪਜਿਓ ਉਹ ਦਿਨ ਸਹਿ। ਪਰ ਉਹ ਆ ਲਿਖੇ ਕਾਲ, ਮਾਤਾ ਮਰ ਤੇ ਸਾਰਿਆਂ ਨੇ ਜਾਣਾ ਹੈ, ਪਰ ਜਿਹੜਾ ਤੇਰੇ ਮਨ 'ਚ ਭਰਮ ਹੈ, ਸੰਦੇਹ ਹੈ, ਇਹ ਵੀ ਕਿਤੇ ਬਚਪਨ ਵਿੱਚ ਹੀ ਨਾ ਮਰ ਜਾਵੇ। ਤੂੰ ਸਾਡਾ ਇੱਕ ਵਚਨ ਯਾਦ ਰੱਖ, ਆਪਣੇ ਪੁੱਤਰ ਦੀ ਸੂਰਤ ਸਾਬਤ ਰੱਖੀ, ਇਹ ਬੜੀ ਨਵੀਂ ਆਉਣ ਵਾਲਾ ਹੋਵੇਗਾ। ਸਰਤੰਗ ਸਮਾਈ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਮੰਨ ਲਿਆ, ਆਪਣੇ ਪੁੱਤਰ ਦੀ ਸੂਰਤ ਸਾਬਤ ਰੱਖੀ, ਮਰ ਜਾਣੇ ਤੋਂ ਮਰਦਾਨਾ ਮਰਦਾਨਾ ਬਣ ਗਿਆ। ਦਰਅਸਲ ਸਿੱਖੀ ਦੀ ਨਿਸ਼ਾਨੀ ਹੈ, ਭਾਵੇਂ ਬਾਕਾਇਦਾ ਤੌਰ ਤੇ ਸਾਨੂੰ ਸਾਹਿਬ ਗੁਰੂ ਕਲਗੀ ਤ੍ਰਿਪਾਸ਼ ਨੇ ਆਗਿਆ ਕੀਤੀ ਹੈ ਕਿ ਖੇਤ ਗੁਰੂ ਕੀ ਮੋਹਰ ਹਨ, ਇਹਨਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਹ ਰਵਾਇਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਪ੍ਰਚਲਿਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਜਿਸ ਸਿੱਖ ਦਾ ਨਾਮ ਸਭ ਤੋਂ ਜ਼ਿਆਦਾ ਆਉਂਦਾ, ਕੋਈ ਇਤਿਹਾਸ ਦਾ ਐਸਾ ਪੰਨਾ ਹੈ ਹੀ ਨਹੀਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਿਸਟਰੀ, ਉਹਨਾਂ ਦੀ ਤਵਾਰੀਖ ਦਾ ਜਿਸ ਪੰਨੇ ਦੇ ਉੱਪਰ ਭਾਈ ਮਰਦਾਨੇ ਦਾ ਨਾਮ ਨਾ ਆਇਆ ਹੋਵੇ, ਇਸ ਨੂੰ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਹਿਦਾਇਤ ਸੀ ਕਿ ਸੂਰਤ ਸਾਬਤ ਰੱਖਣੀ ਹੈ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਜਦੋਂ ਮੱਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੋਸ਼ਟ ਹੋਈ, ਉੱਥੋਂ ਦੇ ਕਾਜ਼ੀ ਮਲਾਉਣਿਆਂ ਦੇ ਨਾਲ ਉਚੇਚੇ ਤੌਰ 'ਤੇ ਕਾਜ਼ੀ ਰੁਕਨਦੀਨ ਨਾਲ ਉਸ ਗੋਸ਼ਟ ਦੌਰਾਨ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਚਨ ਕਿਹਾ। ਸਾਰਤੰਦ ਵਰਕੇ ਤਾਂ ਜਦੋਂ ਆਪਾਂ ਸੰਸਾਰ ਦੇ ਹੋਰ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਉਹਨਾਂ ਦੇ ਇਤਿਹਾਸ ਪੜ੍ਹਦੇ ਹਾਂ, ਦੇਖੋ ਸਨਾਤਨ ਮਤ ਦੇ ਜਿਤਨੇ ਵੀ ਪੁਰਾਣੇ ਰਿਸ਼ੀ ਮੁਨੀ ਹੋਏ ਸਾਰੇ ਦੇ ਸਾਰੇ ਜਿੱਡਾ ਜੋੜ ਕੇ ਸਾਧਾਰੀ, ਹਿੰਦੂਆਂ ਦੇ ਅਵਤਾਰ ਭਾਵੇਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ, ਭਾਵੇਂ ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ, ਭਾਵੇਂ ਉਹਨਾਂ ਦੇ ਹੋਰ ਰਹਿ ਪਰ ਹੋਰ ਅਵਤਾਰ ਹੋਏ ਰਿਸ਼ੀ ਮੁਨੀ ਗੌਤਮ ਵਿਸ਼ਿਸ਼ਟ ਵੇਦ ਵਿਆਸ ਸੁਖਦੇਵ ਮੁਨੀ ਵਿਸ਼ਵਾਮਿੱਤਰ ਇਤਿਆਦਿਕ, ਇਹ ਸਾਰੇ ਦੇ ਸਾਰੇ ਜਿੱਡਾ ਜੂਟ ਕਿੱਸਾ ਧਾਰੀ ਹੀ ਹੋਏ ਹਨ। ਈਸਾਈ ਧਰਮ ਦੇ ਜਿਹੜੇ ਫਾਊਂਡਰ ਸਨ ਕ੍ਰਾਈਸਟ ਹਜ਼ਰਤ ਈਸਾ ਸਾਹਿਬ, ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ, ਉਹ ਵੀ ਕੇਸਾ ਧਾਰੀ ਸਨ, ਗਾੜਾ ਕੇਸ ਉਹਨਾਂ ਦੇ ਵੀ ਸੀ। ਹਜ਼ਰਤ ਮੁਹੰਮਦ ਸਾਹਿਬ ਇਸਲਾਮ ਦੇ ਬਾਨੀ, ਉਹ ਵੀ ਕੇਸਾ ਧਾਰੀ ਸਨ। ਵਿਬੁੱਧ ਮਤ ਦੇ ਜਾਂ ਜੈਨ ਮਤ ਦੇ ਬਾਨੀ, ਉਹ ਵੀ ਕੇਸਾ ਧਾਰੀ ਸਨ। ਸਾਡੇ ਗੁਰੂ ਸਾਹਿਬਾਨ ਉਹ ਕੇਸਾ ਧਾਰੀ ਸਨ। ਭਗਤਾਂ ਦੇ ਜੀਵਨ ਪੜ੍ਹਦੇ ਹਾਂ ਜਿਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਰ ਤੇ ਆਇਆ ਹੈ, ਸਾਰੇ ਦੇ ਸਾਰੇ ਕੇਸਾ ਧਾਰੀ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਗੁਰਸਿੱਖਾਂ ਨੂੰ ਵੀ ਸਾਬਤ ਸੂਰਤ ਦਸਤਾਰ ਸਰਾ ਰਹਿਣ ਵਾਸਤੇ, ਕੇਸਾ ਧਾਰੀ ਰਹਿਣ ਵਾਸਤੇ ਹੁਕਮ ਕੀਤਾ ਹੈ। ਉਹ ਸਾਰਾ ਸੰਗਤ ਆਪਾਂ ਰੋਜ਼ਾਨਾ ਸਵੇਰ ਸ਼ਾਮ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ। ਅਰਦਾਸ ਵਿੱਚ ਤਿੰਨ ਵਾਰ ਕੇਸਾਂ ਦਾ ਜ਼ਿਕਰ ਆਉਂਦਾ ਹੈ। ਜਪ ਧਿਆਨ ਦੇਵੋ, ਆਪਾਂ ਗੁਰੂ ਦੇ ਪਾਸੋਂ ਦਾਨ ਮੰਗਦੇ ਹਾਂ, ਸੱਚੇ ਪਾਤਸ਼ਾਹ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਪਰ ਨਾਲ ਹੀ ਕੇਸ ਦਾਨ ਮੰਗਦੇ ਹਾਂ। ਉਹਨਾਂ ਦੀ ਕਮਾਈ ਦਾ ਆਪਾਂ ਧਿਆਨ ਧਰਦੇ ਹਾਂ ਜਿਨ੍ਹਾਂ ਨੇ ਸਿੱਖੀ ਸਿਰਕ ਕੇਸਾਂ ਸਵਾਸਾਂ ਦੇ ਨਾਲ ਨਿਭਾ ਦਿੱਤਾ। ਭਾਈ ਤਾਰੂ ਸਿੰਘ ਵਰਗੀਆਂ ਨੇ ਜਿਨ੍ਹਾਂ ਨੇ ਆਪਣੀ ਖੋਪੜੀ ਲੁਹਾ ਲਈ ਪਰ ਕੇਸ ਨਹੀਂ ਲੁਹਾਏ, ਉਹਨਾਂ ਦੀ ਕਮਾਈ ਦਾ ਧਿਆਨ ਧਰਿਆ ਜਾਂਦਾ ਹੈ। ਦੂਸਰੀ ਵਾਰ ਜ਼ਿਕਰ ਆਉਂਦਾ ਹੈ, ਫਿਰ ਤੀਸਰੀ ਵਾਰ ਆਪਣੀ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡਾ ਵੀ ਸਿੱਖੀ ਸਿਰ ਕੇਸਾਂ ਸਵਾਸਾਂ ਸੰਗ ਨਿਭਾ ਦੇਣਾ। ਕਿਤਨੀ ਵਡਿਆਈ ਹੈ ਕੇਸਾਂ ਦੀ, ਜਿੱਥੇ ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜਿਆ 1755 ਬਿਕਰਮੀ ਜਾਂ 1699 ਸੀ, ਉਸ ਵਿਸਾਖੀ ਵਾਲੇ ਦਿਨ ਜਦੋਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਪਹਿਲਾਂ ਉਹਨਾਂ ਦੇ ਸੀਸ ਲਏ, ਫਿਰ ਉਹਨਾਂ ਨੂੰ ਆਪਣੀ ਆਤਮਿਕ ਸ਼ਕਤੀ ਨਾਲ ਸੁਰਜੀਤ ਕੀਤਾ, ਖੰਡੇ ਬੱਟੇ ਦਾ ਮਤ ਤਿਆਰ ਕਰਕੇ ਛਕਾਇਆ, ਫਿਰ ਆਪ ਉਹਨਾਂ ਦੇ ਪਾਸੋਂ ਯਾਚਨਾ ਕਰਕੇ ਮੰਗ ਕੇ ਅੰਮ੍ਰਿਤ ਦੀ ਦਾਤ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ। ਸਿੱਖ ਇਤਿਹਾਸ ਦੀ ਬਹੁਤ ਵੱਡੀ ਘਟਨਾ ਨੂੰ ਜਿੱਥੇ ਸਾਹਿਬ ਗੁਰੂ ਕਲਗੀ ਤਰਪਾਤਸ਼ਾਹ ਨੇ ਅੰਜਾਮ ਦਿੱਤਾ, ਉਹਦਾ ਨਾਮ ਸਤਿਗੁਰੂ ਜੀ ਨੇ ਕੇਸਾਂ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਸ੍ਰੀ ਕੇਸਗੜ੍ਹ ਸਾਹਿਬ ਰੱਖਿਆ। ਆਪਣੇ ਨਾਂ 'ਤੇ ਵੀ ਰੱਖ ਸਕਦੇ ਸਨ, ਗੋਬਿੰਦਗੜ੍ਹ ਵੀ ਰੱਖ ਸਕਦੇ ਸਨ, ਆਪਣੇ ਪੁੱਤਰਾਂ ਦੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਵੀ ਉਸਦਾ ਨਾਮ ਅਜੀਤਗੜ੍ਹ ਜਾਂ ਜੁਝਾਰਗੜ੍ਹ ਰੱਖ ਸਕਦੇ ਸਨ, ਜ਼ੋਰਾਵਰ ਜਾਂ ਫਤਿਹਗੜ੍ਹ ਰੱਖ ਸਕਦੇ ਸਨ, ਆਪਣੇ ਪਿਤਾ ਦੇ ਨਾਂ 'ਤੇ ਬਹਾਦਰਗੜ੍ਹ ਰੱਖ ਸਕਦੇ ਸਨ, ਪਰ ਕੇਸਾਂ ਦੀ ਇੰਪੋਰਟੈਂਸ, ਕੇਸਾਂ ਦੀ ਵਡਿਆਈ ਨੂੰ ਮੱਦੇਨਜ਼ਰ ਰੱਖ ਕੇ ਸਤਿਗੁਰੂ ਜੀ ਨੇ ਉਸ ਤਖ਼ਤ ਦਾ ਨਾਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰੱਖਿਆ। ਗੁਰੂ ਕੀ ਮੋਹਰ ਨੇ ਕੇਸ, ਸਿੱਖ ਵਾਸਤੇ ਗੁਰੂ ਦਾ ਬਖਸ਼ਿਆ ਤਾਜ ਹੈ। ਜਿਹੜਾ ਕੇਸਾਂ ਦਾ ਲਫ਼ਜ਼ੀ ਅਰਥ ਹੈ, ਕਿਹਦਾ ਲੱਗਦਾ ਹੈ, ਸਿਰ ਸਾਹ ਤੋਂ ਭਾਵ ਸੁੰਦਰਤਾ, ਸਿਰ ਦੀ ਸੁੰਦਰਤਾ ਵਾਸਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕੁਦਰਤੀ ਤਾਜ ਬਖਸ਼ਿਆ, ਉਸਨੂੰ ਅਸੀਂ ਕੇਸਾਂ ਦੇ ਨਾਮ ਨਾਲ ਯਾਦ ਕਰਦੇ ਹਾਂ, ਕੇਸਾਂ ਦੇ ਨਾਮ ਨਾਲ ਸਤਿਕਾਰ ਦਿੰਦੇ ਹਾਂ। ਹੁਣ ਭਾਈ ਮਰਦਾਨੇ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਹਿਦਾਇਤ ਸੀ, ਇਸ ਦੀ ਮਾਤਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਚਨ ਕਰ ਦਿੱਤਾ ਕਿ ਮਾਤਾ ਜਿਹੜਾ ਤੇਰੇ ਮਨ ਚ ਸੰਦੇਹ ਹੈ, ਤੇਰੇ ਮਨ ਚ ਭਰਮ ਹੈ ਕਿਤੇ ਇਹ ਵੀ ਛੋਟੀ ਉਮਰ ਵਿੱਚ ਹੀ ਨਾ ਮਰ ਜਾਵੇ, ਮਰ ਤੇ ਸਾਰਿਆਂ ਨੇ ਜਾਣਾ, ਰਹਿਣਾ ਕਿਸੇ ਨੇ ਵੀ ਨਹੀਂ, ਤੂੰ ਸਾਡਾ ਇੱਕ ਵਚਨ ਯਾਦ ਰੱਖੀ, ਇਸਦੀ ਸੂਰਤ ਸਾਬਤ ਰੱਖੀ, ਇਸਦੇ ਕੇਸ ਕਤਲ ਨਾ ਕਰੀ, ਜਾਂ ਬੜੀ ਲੰਮੀ ਆਜੂ ਵਾਲਾ ਹੋਵੇਗਾ। ਸਾਧਨ ਨੁਮਾਈ ਨੇ ਵਚਨ ਮੰਨ ਲਿਆ, ਆਪਣੇ ਪੁੱਤਰ ਦੇ ਕੇਸ ਨਾ ਕੱਟੇ, ਫਿਰ ਕਿਤਨਾ ਵੱਡਾ ਮਾਣ ਬਖਸ਼ਿਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨਵਾਬ ਦੌਲਤ ਖਾਨ ਦੇ ਮੋਦੀ ਖਾਨ ਵਿੱਚ ਮੋਦੀ ਜੀ ਕਾਰ ਵੀ ਕਰਦੇ ਸਨ, ਉਦੋਂ ਵੀ ਗਾਹੇ ਬਗਾਹੇ ਭਾਈ ਮਰਦਾਨਾ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ, ਉਹਨਾਂ ਦੀ ਸ਼ਾਦੀ ਹੋਈ, ਉਦੋਂ ਵੀ ਭਾਈ ਮਰਦਾਨਾ ਸੁਲਤਾਨਪੁਰ ਪਹੁੰਚਿਆ। ਬਾਕੀ ਸਾਰੇ ਸਮਿਧੀ ਤੇ ਜਦੋਂ ਕਾਰਜ ਸੰਪੂਰਨ ਹੋ ਗਿਆ ਵਾਪਸ ਆ ਗਏ, ਪਰ ਮਰਦਾਨੇ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਕੋਲ ਰੋਕ ਲਿਆ। ਕਈ ਮਹੀਨੇ ਰਿਹਾ, ਪਰ ਜਦੋਂ ਮਰਦਾਨੇ ਨੇ ਛੁੱਟੀ ਮੰਗੀ, ਮਹਾਰਾਜ ਨੂੰ ਖੁਸ਼ੀਆਂ ਬਖਸ਼ੋ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ, ਜਿੱਥੋਂ ਸਾਡਾ ਬਚਪਨ ਦਾ ਮਿੱਤਰ ਹੈ, ਸਾਡੇ ਕੁਲ ਦਾ ਵਿਰਾਸੀ ਹੈ, ਅੱਜ ਦੱਸ ਦੇ ਜੇ ਤੇਰੀ ਕੋਈ ਇੱਛਾ ਹੈ, ਦੱਸ ਕੀ ਚਾਹੁੰਦਾ ਹੈ, ਤੈਨੂੰ ਬਖਸ਼ ਦੇਈਏ। ਹੁਣ ਸਾਰਥਨ ਮਰਦਾਨੇ ਨੂੰ ਇਹ ਨਿਸ਼ਚਾ ਹੈ, ਕਿਉਂਕਿ ਬਚਪਨ ਤੋਂ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਇਸਨੇ ਬੜੇ ਕੌਤਕ ਦੇਖੇ ਨੇ। ਅਨੰਤਕ ਮਾਤਰ ਵੀ ਸੰਦੇਹ ਨਹੀਂ, ਬਲਕਿ ਭਰੋਸਾ ਵੀ, ਜੋ ਵੀ ਮੰਗਾਂਗਾ ਇਹਨਾਂ ਨੇ ਬਖਸ਼ ਦੇਣਾ। ਗੁਰਦਾਤਾ ਗੁਰ ਹਿਵੈ ਘਰ, ਗੁਰੂ ਦਾਤਾ ਹੈ, ਜਦੋਂ ਤੁਰਟ ਪਵੇ ਧਰਮ ਅਰਥ ਅਰਕਾਨ ਮੋਕ ਦੇਤੇ ਨਹੀਂ ਬਾਹਰ, ਚਾਰੇ ਪਦਾਰਥ ਬਖਸ਼ ਦਿੰਦਾ ਹੈ। ਗੁਰੂ ਦਾ ਕੰਮ ਹੈ ਦੇਣਾ। ਹੁਣ ਸਾਰਥਨ ਮਰਦਾਨਾ ਭਲੀ ਪ੍ਰਕਾਰ ਇਹ ਗੱਲ ਸਮਝਦਾ ਹੈ ਕਿ ਮੈਂ ਜੋ ਵੀ ਮੰਗਾਂਗਾ ਮੈਨੂੰ ਇਹਨਾਂ ਨੇ ਬਖਸ਼ ਦੇਣਾ ਹੈ, ਪਰ ਮੰਗਾਂ ਕੀ। ਹੁਣ ਮਰਦਾ ਮਰਦਾਨਾ ਦੁਬਿਧਾ ਵਿੱਚ ਪੈ ਗਿਆ ਹੈ, ਕਦੀ ਸੋਚਦਾ ਦੁਨੀਆਂ ਦੇ ਪਦਾਰਥ ਮੰਗ ਲਵਾਂ, ਕਦੀ ਮਨ ਵਿੱਚ ਖਿਆਲ ਆਉਂਦਾ ਹੈ ਇਹਨਾਂ ਦੇ ਪਾਸੋਂ ਪਰਲੋਕ ਦੇ ਸੁੱਖ ਮੰਗ ਲਵਾਂ, ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆ, ਦੱਸ ਮੰਗਦਾ ਕਿਉਂ ਨਹੀਂ। ਮਰਦਾਨਾ ਕਹਿਣਗੇ ਮਹਾਰਾਜ ਮੰਗਾ ਕੀ, ਮੈਂ ਤੇ ਸੋਚੀ ਪੈ ਗਿਆ ਹਾਂ, ਹੁਣ ਆਪ ਹੀ ਕਿਰਪਾ ਕਰੋ, ਮੈਨੂੰ ਤੇ ਕੁਝ ਸੁਝਦਾ ਨਹੀਂ, ਜਿਹੜੀ ਦਾਤ ਜਿਹੜੀ ਵਸਤੂ ਤੁਹਾਨੂੰ ਪਿਆਰੀ ਲੱਗਦੀ ਹੈ, ਜੋ ਕੁਝ ਤੁਹਾਨੂੰ ਚੰਗਾ ਲੱਗਦਾ ਮੈਨੂੰ ਉਹ ਬਖਸ਼ ਦਿਓ। ਸਰ ਤਨ ਪਹਿਲਾਂ ਮਰਦਾਨਾ ਸੋਚੀ ਪੈ ਗਿਆ ਸੀ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਗੰਭੀਰ ਹੋ ਗਏ, ਨੇਤਰ ਬੰਦ ਕਰ ਲਏ, ਕੁਝ ਸਮਾਂ ਬੈਠੇ ਰਹੇ ਆਪਣੀ ਮੌਜ ਦੇ ਵਿੱਚ, ਫਿਰ ਨੇਤਰ ਖੁੱਲ ਕੇ ਕਹਿਣਗੇ ਮਰਦਾਨਿਆਂ ਵੀ ਠੀਕ ਹੈ, ਵਕਤ ਆਵੇਗਾ, ਤੈਨੂੰ ਉਹ ਦਾਤ ਬਖਸ਼ਾਂਗੇ ਜਿਹੜੀ ਸਾਨੂੰ ਪਿਆਰੀ ਹੈ, ਪਰ ਅਜੇ ਸਮਾਂ ਨਹੀਂ ਆਇਆ। ਫਿਰ ਮਰਦਾਨੇ ਨੂੰ ਨਿਹਾਲ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਾਪਸ ਭੇਜ ਦਿੱਤਾ। ਫਿਰ ਸਮਾਂ ਗੁਜ਼ਰਦਾ ਚਲਿਆ ਗਿਆ, ਹੁਣ ਉਹ ਵਕਤ ਵੀ ਆ ਗਿਆ ਜਦੋਂ ਮਰਦਾਨੇ ਉੱਪਰ ਬਖਸ਼ਿਸ਼ ਹੋਣੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੋਦੀ ਖਾਨਾ ਛੱਡ ਦਿੱਤਾ ਹੈ, ਆਪਣਾ ਪਰਿਵਾਰ ਆਪਣੇ ਸਾਹਿਬਜ਼ਾਦੇ ਬੇਬੇ ਨਾਨਕੀ ਜੀ ਦੇ ਹਵਾਲੇ ਕਰ ਦਿੱਤੇ ਨੇ, ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ ਹੈ, ਆਪ ਨੂੰ ਸੰਸਾਰੀਆਂ ਵਾਲਾ ਲਿਬਾਸ ਲਾ ਦਿੱਤਾ ਹੈ, ਫਕੀਰਾਂ ਵਾਲਾ ਸਾਧੂਆਂ ਵਾਲਾ ਲਿਬਾਸ ਪਾ ਲਿਆ ਹੈ, ਸ਼ਮਸ਼ਾਨ ਭੂਮਿਕਾ ਵੀ ਜਾ ਬੈਠੇ ਨੇ, ਉੱਥੇ ਜਾ ਕੇ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਆਵਾਜ਼ਾ ਦੇ ਦਿੱਤਾ ਹੈ, ਸ਼ਹਿਰ ਵਿੱਚ ਹਾਹਾਕਾਰ ਮੱਚ ਗਈ ਹੈ। ਨਵਾਬ ਦੌਲਤ ਖਾਨਾ ਮੋਦੀ ਨਾਨਕ ਪਤਾ ਨਹੀਂ ਕਿ ਉਸਦਾ ਸਿਰ ਫਿਰ ਗਿਆ ਹੈ, ਜਿੰਨੇ ਮੂੰਹ ਉਹਦੀਆਂ ਗੱਲਾਂ ਹੋ ਰਹੀਆਂ ਨੇ, ਕੋਈ ਕਹਿ ਰਿਹਾ ਉਸਨੂੰ ਵੀ ਭੂਤਨਾ ਚੰਬੜ ਗਿਆ ਹੈ, ਕੋਈ ਕਹਿ ਰਿਹਾ ਉਹਦੇ ਦਿਮਾਗ 'ਚ ਪਾਣੀ ਭਰ ਗਿਆ ਹੈ, ਕੁਝ ਬੋਲ ਰਿਹਾ। ਪਰ ਸਾਰਥਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੱਲ ਭਲੀ ਪ੍ਰਕਾਰ ਜਾਣਦੇ ਨੇ, ਦੁਨੀਆਂ ਦੇ ਲੋਕ ਤੁਸੀਂ ਸੱਚ ਕਹਿ ਰਹੇ ਹੋ, ਕੋਈ ਆਖਿਆ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ, ਸੱਚਮੁੱਚ ਮੈਂ ਦੀਵਾਨਾ ਹੋ ਗਿਆ ਹਾਂ, ਭਇਆ ਦੀਵਾਨਾ ਸ਼ਾਹਕਾ, ਪਰ ਕਿਹੋ ਜਿਹਾ ਦੀਵਾਨਾ ਹੋ ਗਿਆ, ਭਇਆ ਦੀਵਾਨਾ ਸ਼ਾਹਕਾ ਨਾਨਕ ਬਹੁਰਾਨਾ, ਹਉ ਹਰ ਬਿਨ ਅਬਰ ਨਾ ਜਾਣਾ, ਤਾਂ ਦਰਸ਼ਨ ਕਹਿ ਤਾਈ ਭਇਆ ਦੀਵਾਨਾ, ਭਇਆ ਦੀਵਾਨਾ ਸੰਸਾਰ ਕੁਝ ਕਹਿ ਰਿਹਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਹਕੀਕਤ ਬਿਆਨ ਕਰ ਰਹੇ ਨੇ, ਇਹ ਖਬਰ ਤਲਵੰਡੀ ਨਗਰ ਬਾਬਾ ਕਾਲੂ ਜੀ ਦੇ ਪਾਸ ਵੀ ਪਹੁੰਚ ਗਈ ਹੈ। ਬਾਬਾ ਕਾਲੂ ਜੀ ਭਾਈ ਮਰਦਾਨੇ ਨੇ ਭੇਜਦੇ ਨੇ ਮਰਦਾਨਿਆਂ, ਵੀ ਸੁਲਤਾਨਪੁਰ ਵਾਲੇ ਪਾਸਿਓਂ ਕਨਸੋਲ ਚੰਗੀ ਨਹੀਂ ਆ ਰਹੀ, ਜਾ ਕੇ ਮੇਰੇ ਪੁੱਤਰ ਨਾਨਕ ਦੀ ਖਬਰ ਲੈ ਕੇ। ਮਰਦਾਨਾ ਪਹੁੰਚ ਗਿਆ, ਚਲੋ ਮਿਲਿਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਾ ਕੇ, ਮਹਾਰਾਜ ਕਿੱਥੇ ਮੋਦੀ ਖਾਨਾ, ਬੂਹੇ ਅੱਗੇ ਜਾਤਾਂ ਦੀ ਕਤਾਰ ਲੱਗੀ ਰਹਿੰਦੀ, ਲੋਕੀ ਝੋਲੀਆਂ ਭਰ ਭਰ ਕੇ ਲੈ ਜਾਂਦੇ, ਬੜੀ ਤੁਹਾਡੀ ਜੈ ਜੈਕਾਰ ਹੁੰਦੀ ਤੇ ਤੁਹਾਡਾ ਕਿਤਨਾ ਅੱਛਾ ਪਰਿਵਾਰ, ਮਾਤਾ ਸੁਲੱਖਣੀ ਜੀ, ਦੋ ਸਾਹਿਬਜ਼ਾਦੇ, ਸਰਕਾਰੀ ਦਰਬਾਰੇ ਕਿਤਨੀ ਇੱਜ਼ਤ, ਯੋਧਾ ਸ਼ਾਹੀ ਸ਼ਾਨੋ ਸ਼ੌਕਤ ਵਾਲਾ ਜੀਵਨ ਆਪ ਬਤੀਤ ਕਰ ਰਹੇ ਸੀ, ਕਿਤਨੇ ਆਪ ਨੂੰ ਸੁੱਖ ਆਰਾਮ ਪ੍ਰਾਪਤ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆ ਵੀ ਸਾਨੂੰ ਤੇ ਸੁੱਖ ਆਰਾਮ ਪ੍ਰਾਪਤ ਸਨ, ਪਰ ਸੰਸਾਰ ਬੜਾ ਦੁਖੀ ਹੈ। ਜਿੱਧਰ ਵੀ ਦੇਖਦਿਆਂ ਚਾਰੇ ਪਾਸੇ ਅੱਗ ਹੀ ਅੱਗ ਦਿਸਦੀ ਹੈ, ਕਿਸੇ ਪਾਸੇ ਈਰਖਾ ਦੀ, ਕਿਸੇ ਪਾਸੇ ਤ੍ਰਿਸ਼ਨਾ ਦੀ, ਕਿਸੇ ਪਾਸੇ ਚਿੰਤਾ ਦੀ ਚਿਖਾ ਬੜ ਰਹੀ ਹੈ। ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ ਪਵੇ ਦੱਜਾ ਨਾਨਕਾ ਕਰੀਏ ਕਾਈ ਲੱਗ। ਜਦੋਂ ਦੇਖਿਆ ਅਸੀਂ ਅੰਤਰ ਧਿਆਨ ਹੋ ਕੇ, ਬਾਬਾ ਵੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆ ਹੀ। ਮਰਦਾਨਿਆਂ ਸੰਸਾਰ ਦੇ ਦੁੱਖ ਨਿਵਰਤ ਕਰਨ ਵਾਸਤੇ ਆਪਣੇ ਸੁੱਖ ਆਰਾਮ ਛੱਡਣੇ ਹੀ ਪੈਂਦੇ ਨੇ। ਅਸੀਂ ਤੇ ਮਨ ਬਣਾ ਲਿਆ ਸੰਸਾਰ ਦੇ ਉਧਾਰ ਵਾਸਤੇ। ਮਹਾਰਾਜ ਮੇਰੇ ਨਾਲ ਕੋਈ ਸੇਵਾ, ਗੁਰੂ ਬਾਬਾ ਜੀ ਕਹਿਣਗੇ ਮਰਦਾਨਿਆਂ ਸੇਵਾ ਹੈ ਸਹੀ ਜ਼ਰੂਰ, ਪਰ ਦਸ ਦੇ ਕਰਨ ਵਾਸਤੇ ਤਿਆਰ ਹੈ? ਮਰਦਾਨੇ ਨੂੰ ਧੋੜੀ ਅੱਡਣੀ, ਮਹਾਰਾਜ ਹੁਕਮ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ ਯਾਦ ਕਰ, ਤੈਨੂੰ ਅਸੀਂ ਇੱਕ ਵਚਨ ਦਿੱਤਾ ਸੀ, ਤੂੰ ਵਿਆਹ ਭੁੱਲ ਗਿਆ ਹੋਵੇ ਪਰ ਸਾਡੇ ਯਾਦ ਹੈ। ਮਰਦਾਨੇ ਨੇ ਵੀ ਯਾਦ ਆ ਗਿਆ, ਮਰਦਾਨਿਆਂ ਜੋ ਵਕਤ ਆ ਗਿਆ ਜਦੋਂ ਤੈਨੂੰ ਅਸੀਂ ਉਹ ਦਾਤ ਬਖਸ਼ਣ ਲੱਗੇ ਹਾਂ ਜਿਹੜੀ ਸਾਨੂੰ ਪਿਆਰੀ ਹੈ। ਮਹਾਰਾਜ ਫਿਰ ਦੇਰ ਕਿਉਂ ਕਰਦੇ ਹੋ, ਬਖਸ਼ ਦਿਓ। ਮਰਦਾਨਿਆਂ ਸਾਨੂੰ ਪਿਆਰੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਤੈਨੂੰ ਅਸੀਂ ਕੀਰਤਨ ਦੀ ਦਾਤ ਬਖਸ਼ੀ। ਜਾ ਬੇਬੇ ਨਾਨਕ ਜੀ ਦੇ ਪਾਸ, ਉਹਨਾਂ ਪਾਸੋਂ ਮਾਇਆ ਲੈ ਕੇ ਕਰਬਾਬ ਖਰੀਦ ਕੇ ਲਿਆ। ਹੁਣ ਸਾਰਥਨ ਮਰਦਾਨੇ ਨੇ ਹੁਕਮ ਮੰਨਿਆ, ਬੇਬੇ ਨਾਨਕ ਜੀ ਦੇ ਪਾਸ ਗਿਆ। ਇਹ ਪ੍ਰਕਰਨ ਬਹੁਤ ਲੰਮਾ ਪਰ ਆਪਾਂ ਵਿਸਥਾਰ ਨਹੀਂ ਕਰਨਾ। ਇੱਕ ਰਬਾਬ ਖਰੀਦ ਲਿਆ ਦੀ, ਆ ਕੇ ਰਬਾਬ ਦੀਆਂ ਤਾਰਾਂ ਚਿੜੀਆਂ, ਉਹਦੇ ਵਿੱਚੋਂ ਧੰਨ ਗੁਰੂ ਨਾਨਕ ਤੋਂ ਹੀ ਨਿਰੰਕਾਰ ਦੀ ਆਵਾਜ਼ ਆ ਰਹੀ ਹੈ। ਉਹਦੀਆਂ ਸੁਰਾਂ ਦੇ ਨਾਲ ਰਲਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੂੰ ਹੀ ਦੀ ਧੁਨੀ ਦਾ ਉਚਾਰਨ ਸ਼ੁਰੂ ਕਰ ਦਿੱਤਾ ਹੈ। ਗੁਰੂ ਹੈ ਦਿਖਾਇਓ ਲੋਇਣਾ, ਮੈਂ ਮੇਰੀ ਦੀ ਧੁਨ ਤੇ ਬੰਦ ਹੋ ਗਈ ਹੈ। ਸਾਰਸੰਗ ਜਿੰਨੀ ਦੇਰ ਅੰਦਰ ਮੈਂ ਮੇਰੀ ਦੀ ਧੁਨ ਵੱਜਦੀ ਹੈ, ਫਿਰ ਤੂੰ ਹੀ ਦੀ ਧੁਨ ਸ਼ੁਰੂ ਨਹੀਂ ਹੋ ਸਕਦੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਪਰ ਜਦੋਂ ਮੈਂ ਮੇਰੀ ਦੀ ਧੁਨ ਬੰਦ ਹੋ ਜਾਂਦੀ ਹੈ, ਕੀ ਰਹਿ ਜਾਂਦਾ ਪਿੱਛੇ? ਅਬ ਤੂੰ ਹੀ ਮੈਂ ਨਾ ਹੀ, ਵੀ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਤ ਤੂੰ। ਹਾਂ ਗੁਰ ਹੈ ਦਿਖਾਇਓ ਲੋਇਣਾ, ਇਤ ਹੈ ਉਤ ਹੈ ਘੱਟ 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 ਘੱਟ, ਤੂੰ ਹੀ ਲੋਇਣਾ, ਤੂੰ ਹੀ ਮੋਇਣਾ, ਤੂੰ ਹੀ ਸਾਰੀ ਸੰਗਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਬਿਰਤੀ ਜੁੜ ਗਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਤੂੰ ਹੀ ਦਾ ਉਚਾਰਨ ਕਰਦੇ ਕਰਦੇ ਸਮਾਜ ਸਥਿਤ ਹੋ ਕੇ ਬੈਠ ਗਏ ਭਾਈ ਮਰਦਾਨਾ ਹੁਣ ਮੇਰੇ ਸਨਮੁਖ ਬੈਠਾ ਰਿਹਾ ਮੋਢਿਆਂ ਨੂੰ ਵਾਪ ਲਾ ਦਿੱਤਾ ਦੇਖਦਾ ਰਿਹਾ ਹੁਣ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਧਾਨ ਹੋਏ ਹੁਣ ਵੀ ਸਮਾਧੀ ਤੋਂ ਉਥਾਨ ਹੋਏ ਦੁਪਹਿਰ ਦਿਨ ਚੜ੍ਹ ਗਿਆ ਦੁਪਹਿਰ ਹੋ ਗਈ ਤੀਸਰਾ ਪਹਿਰ ਹੋ ਗਿਆ ਰਾਤ ਪੈ ਗਈ ਰਾਤ ਦਾ ਵੀ ਪਹਿਰ ਗੁਜ਼ਰ ਗਿਆ ਦੋ ਪਹਿਰ ਗੁਜ਼ਰ ਗਏ ਪੂਰੀ ਅੱਧੀ ਰਾਤ ਹੋ ਗਈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੇਤਰ ਖੋਲ੍ਹੇ ਨਾ ਸਮਾਧੀ ਤੋਂ ਉਥਾਨ ਹੋਏ ਨਾ ਅੰਜਲ ਚੱਕਿਆ ਮਰਦਾਨਾ ਬੜਾ ਉਤਾਵਲਾ ਬੈਠਾ ਹੈ ਨਾ ਉਸ ਜਾਣ ਜੋਗਾ ਨਾ ਬੈਠਣ ਜੋਗਾ ਜਦੋਂ ਰਾਤ ਦੇ ਤਿੰਨ ਪਹਿਰ ਗੁਜ਼ਰ ਗਏ ਅੰਮ੍ਰਿਤ ਵੇੜਾ ਹੋਇਆ ਹੁਣ ਗੁਰੂ ਬਾਬਾ ਜੀ ਨੇ ਨੇਤਰ ਖੋਲ੍ਹੇ ਮਰਦਾਨਿਆਂ ਵੀ ਅੰਮ੍ਰਿਤ ਵੇਲਾ ਹੋ ਗਿਆ ਚੱਲ ਮੀਂਹ ਵਿੱਚ ਇਸ਼ਨਾਨ ਕਰੀਏ ਮਰਦਾਨਾ ਕਹਿੰਦੇ ਮਹਾਰਾਜ ਤੁਸੀਂ ਕਰੋ ਇਸ਼ਨਾਨ ਅਸੰਭਵ ਆਪਣੇ ਰਬਾਬ ਤੁਹਾਡੇ ਨਾਲ ਤੇ ਨਿਭ ਨਹੀਂ ਸਕਣੀ ਮਰਦਾਨਿਆਂ ਕੀ ਗੱਲ ਮਹਾਰਾਜ ਨਾ ਤੁਹਾਨੂੰ ਭੁੱਖ ਨਾ ਪਿਆਸ ਨਾ ਕਿਸੇ ਆਰਾਮ ਦੀ ਜ਼ਰੂਰਤ ਮੇਰਾ ਤੁਹਾਡੇ ਨਾਲ ਕਿਵੇਂ ਗੁਜ਼ਾਰਾ ਹੋ ਸਕਦਾ ਮੈਨੂੰ ਤੇ ਭੁੱਖ ਵੀ ਲੱਗਣੀ ਹੈ ਪਿਆਸ ਵੀ ਲੱਗਣੀ ਹੈ ਮੈਨੂੰ ਤੇ ਆਰਾਮ ਦੀ ਵੀ ਲੋੜ ਪੈਣੀ ਹੈ ਮੇਰੀਆਂ ਤੇ ਹੋਰ ਵੀ ਜ਼ਰੂਰਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨੇ ਆ ਵੀ ਅਸੀਂ ਤੇ ਆਪਣਾ ਵਚਨ ਪੂਰਾ ਕੀਤਾ ਹੈ ਜਿਹੜੀ ਦਾਤ ਸਾਨੂੰ ਸਭ ਤੋਂ ਪਿਆਰੀ ਸੀ ਤੈਨੂੰ ਬਖਸ਼ ਦਿੱਤੀ ਹੈ ਹੁਣ ਜੇ ਤੇ ਤੈਨੂੰ ਸੁੱਖ ਆਰਾਮ ਚੰਗੇ ਲੱਗਦੇ ਨੇ ਵੀ ਫਿਰ ਤਾਂ ਤੇਰੀ ਮਰਜ਼ੀ ਤਲਵੰਡੀ ਦਾ ਰਸਤਾ ਤੂੰ ਜਾਣਦਾ ਹੀ ਹੈ ਔਰ ਜੇ ਇਹ ਸੇਵਾ ਨਿਭਾਉਣੀ ਹੈ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਈ ਸ਼ਬਦ ਬਾਗ ਨਹੀਂ ਦਿਖਾਇਆ ਕੋਈ ਲੋਭ ਲਾਲਚ ਨਹੀਂ ਦਿੱਤਾ ਮਰਦਾਨੇ ਚੱਲ ਸਾਡੇ ਨਾਲ ਤੈਨੂੰ ਮਾਲਾ ਮਾਲ ਕਰ ਦਿਆਂਗੇ ਮਰਦਾਨੇ ਜੇ ਇਹ ਸੇਵਾ ਨਿਭਾਉਣੀ ਹੈ ਤਾਂ ਭੁੱਖ ਵੀ ਪਿਆਸ ਵੀ ਸਰੀਰ ਦੀ ਖੇਚਲ ਵੀ ਸਭ ਕੁਝ ਝੱਲਣਾ ਪਏਗਾ ਸੰਸਾਰ ਦੇ ਦੁੱਖ ਨਿਵਿਰਤ ਕਰਨੇ ਨੇ ਆਪਣੇ ਸੁੱਖ ਆਰਾਮ ਛੱਡਣੇ ਹੀ ਪੈਣੇ ਹਨ ਜਿੱਦਾਂ ਜੇ ਸੇਵਾ ਮਨਜ਼ੂਰ ਹੈ ਤਾਂ ਤੇਰੇ ਉਹ ਭਾਗ ਨਹੀਂ ਫਿਰ ਮਰਦਾਨੇ ਤੇਰਾ ਰਸਤਾ ਤਲਵੰਡੀ ਵਾਲਾ ਔਰ ਸਾਡਾ ਰਸਤਾ ਹੋਰ ਇਸ ਦੇ ਸੰਸਾਰ ਦੇ ਉਧਾਰ ਵਾਸਤੇ ਕਬਰ ਖੁਸਾ ਕਰ ਲਿਆ ਹੈ ਹੁਣ ਸਾਧਕਾਂ ਦੇ ਭਾਈ ਮਰਦਾਨੇ ਦਾ ਜਿਹੜਾ ਪਹਿਲੇ ਦਿਨ ਦਾ ਐਕਸਪੀਰੀਅੰਸ ਆਪਣੇ ਸਾਹਮਣੇ ਹੈ ਮਰਦਾਨੇ ਦਾ ਕਿੰਨਾ ਕੁ ਪਿਆਰ ਹੋਵੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਕਿੰਨੀ ਕੁ ਸ਼ਰਧਾ ਹੋਵੇਗੀ ਉਹਨਾਂ ਦੇ ਵਚਨਾਂ ਉੱਪਰ ਔਰ ਕਿੰਨੀ ਕਦੇ ਮਨ ਵਿੱਚ ਕ੍ਰਿਤਗਤਾ ਹੋਵੇਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ੀ ਉਸ ਦਾਤ ਪ੍ਰਤੀ ਮਹਾਰਾਜ ਮੈਂ ਭੁੱਖ ਵੀ ਪਿਆਸ ਵੀ ਸਭ ਕੁਝ ਸਹਿ ਲਵਾਂਗਾ ਸਰੀਰ ਦੀ ਖੇਚਲ ਬੇਆਰਾਮੀ ਸਭ ਕੁਝ ਝੱਲ ਦੇਵਾਂਗਾ ਪਰ ਜਿਹੜੀ ਤੁਹਾਡੀ ਬਖਸ਼ੀ ਦਾਤ ਹੈ ਇਸ ਨੂੰ ਮੈਂ ਚਾਹੁੰਦਾ ਹਾਂ ਕਿ ਆਪਣੇ ਜੀਵਨ ਦਾ ਗਹਿਣਾ ਬਣਾ ਕੇ ਰੱਖਾਂ ਜੋ ਆਪ ਨੇ ਮੈਨੂੰ ਇਹ ਅੰਮ੍ਰਿਤ ਬਖਸ਼ਿਆ ਕਿਤੇ ਐਸਾ ਨਾ ਹੋਵੇ ਇਹ ਮੇਰੇ ਪਾਸੋਂ ਦਾਤ ਖੁੱਸ ਜਾਵੇ ਕਰ ਮੈਂ ਅੰਮ੍ਰਿਤ ਆਣ ਸਾਰਿਓ ਖਿਸਰ ਗਇਓ ਭੂਮ ਪਰ ਡਾਲਿਓ ਕਿਤੇ ਐਸੀ ਗੱਲ ਨਾ ਹੋ ਜਾਵੇ ਪਰ ਸਾਧ ਸੰਗਤ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਈ ਵਾਰ ਬਖਤੇ ਵੀ ਕਈ ਵਾਰ ਦਿਖਾਰੀ ਵੀ ਮਰਦਾਨੇ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰ ਦਿੰਦੇ ਨੇ ਕਿ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਟਪਲਾ ਖਾ ਜਾਂਦਾ ਕਿ ਮਰਦਾਨਾ ਤੇ ਬੜੇ ਜਿੱਦੀ ਸੁਭਾਅ ਦਾ ਸੀ ਗੱਲ ਗੱਲ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਨਾਰਾਜ਼ ਹੋ ਜਾਂਦਾ ਉਹ ਸਾਰ ਸਮਝੇ ਐਸੀ ਗੱਲ ਹੁੰਦੀ ਪਰ ਮਰਦਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਅੰਤ ਪ੍ਰਯੰਤ ਨਿਭਾਉਂਦਾ ਨਾ ਇਤਿਹਾਸ ਜ਼ਿਕਰ ਆਉਂਦਾ ਜਿਸ ਦਿਨ ਭਾਈ ਮਰਦਾਨੇ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀਤਿਆਗ ਕੀਤਾ ਉਸ ਦਿਨ ਵੀ ਆਪਣੇ ਰੋਜ਼ ਦੇ ਨਿਯਮ ਅਨੁਸਾਰ ਆਸਾ ਦੀ ਵਾਰ ਦਾ ਕੀਰਤਨ ਕੀਤਾ। ਜਦੋਂ ਕੀਰਤਨ ਦਾ ਭੋਗ ਪਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆ ਵੀ ਤੇਰੀ ਜ਼ਿੰਦਗੀ ਦੇ ਗਿਣਤੀ ਦੇ ਸਵਾਸ ਰਹਿ ਗਏ ਨੇ, ਦੱਸ ਤੇਰੀ ਕੋਈ ਅੰਤਿਮ ਇੱਛਾ ਹੋਵੇ। ਮਹਾਰਾਜ ਕੋਈ ਇੱਛਾ ਨਹੀਂ, ਬਸ ਮੈਂ ਤੇ ਆਪਣੇ ਵੱਡੇ ਭਾਗ ਸਮਝਦਾ ਹਾਂ ਕਿ ਜਿਹੜੀ ਆਪਨੇ ਮੇਰੀ ਸੇਵਾ ਲਾਈ ਸੀ ਉਹ ਅੰਤ ਪ੍ਰਯੰਤ ਨਿਭ ਗਈ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵ ਆਪਣਾ ਚੜ ਤੇ ਰੱਖੇ
ਆਹ
ਸਤਸੰਗ ਜਿਹਦੇ ਅਤਿਅੰਤ ਵੱਡੇ ਭਾਵ ਹੁੰਦੇ ਨੇ ਉਹਨਾਂ ਦੀ ਅੰਤ ਪ੍ਰਜਾਤੀਆਂ ਦਿਖਦੀ ਹੈ, ਜਿਹਨਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਪਰਮ ਪੂਜਨੀਕ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਰਾਣੀ ਸਤਸੰਗ ਜਿਹਨਾਂ ਦੀ ਦਰਅਸਲ ਇਹ ਸੇਵਾ ਲੱਗੀ ਸੀ ਸੰਤ ਬਾਬਾ ਤਰਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਔਰ ਵਰਦਾਨ ਮਿਲਿਆ ਸੀ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਮਾਸਤਵਾਣੇ ਵਾਲਿਆਂ ਦਾ। ਪਹਿਲਾਂ ਪਹਿਲ ਤੇ ਆਪ ਨੂੰ ਸ਼ੌਕ ਸੀ ਬੰਦਗੀ ਦਾ, ਸੇਵਾ ਦਾ। ਪਟਿਆਲੇ ਦਸਵੀਂ ਜਮਾਤ ਚ ਪੜ੍ਹਦੇ ਸਨ, ਉਹਨਾਂ ਸਮਿਆਂ ਦੇ ਵਿੱਚ ਪਿੰਡਾਂ ਵਿੱਚ ਸਕੂਲਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਹੁੰਦਾ। ਹਾਈ ਸਕੂਲ ਸ਼ਹਿਰਾਂ ਵਿੱਚ ਹੁੰਦੇ ਔਰ ਇਤਨੀ ਜਾਗਰਤੀ ਨਹੀਂ ਸੀ, ਅਵੇਅਰਨੈਸ ਨਹੀਂ ਸੀ। ਪਿੰਡਾਂ ਦੇ ਬੱਚੇ ਵਿਚਾਰੇ ਵਿੱਦਿਆ ਤੋਂ ਵਾਂਝੇ ਹੀ ਰਹਿ ਜਾਂਦੇ। ਕੋਈ ਕੋਈ ਪਰਿਵਾਰ ਜਿਹਨਾਂ ਦੇ ਪਾਸ ਸਰਮਾਇਆ ਵੀ ਹੁੰਦਾ, ਜਿਹਨਾਂ ਦੇ ਪਾਸ ਹੋਰ ਸਾਧਨ ਵੀ ਹੁੰਦੇ ਕਿ ਉਹ ਉਹਨਾਂ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ। ਸੰਤ ਜੀ ਮਹਾਰਾਜ ਦੇ ਭੂਆ ਦੇ ਪੁੱਤਰ ਗਾਰਡੀਅਨ ਸਰਦਾਰ ਦਲੀਪ ਸਿੰਘ ਜੀ, ਜਿਹੜੇ ਮਹਾਰਾਜਾ ਪਟਿਆਲਾ ਦੇ ਪਾਸ ਇੱਕ ਬੜੇ ਵਧੀਆ ਮੁਰਾਕਬੇ ਦੇ ਬੜੇ ਕੁੱਟਕੋਟੀ ਦੇ ਅਫੀਸਰ ਸਨ, ਉਹਨਾਂ ਨੇ ਆਪਣੇ ਰਸੂਖ ਦੇ ਨਾਲ ਆਪ ਨੂੰ ਉਸ ਮਾਡਲ ਸਕੂਲ ਦੇ ਵਿੱਚ ਦਾਖਲਾ ਦਿਵਾ ਦਿੱਤਾ ਜਿੱਥੇ ਜਾਂ ਤੇ ਅੰਗਰੇਜ਼ ਅਫਸਰਾਂ ਦੇ ਬੱਚੇ ਪੜ੍ਹਦੇ ਸਨ ਜਾਂ ਫਿਰ ਜਿਹੜੇ ਮਹਾਰਾਜਾ ਪਟਿਆਲਾ ਦੇ ਵਜ਼ੀਰ ਵਗੈਰਾ ਸਨ ਜਾਂ ਹੋਰ ਇਸਦੇ ਵੱਡੇ ਅਫੀਸਰ ਸਨ, ਉਹਨਾਂ ਦੇ ਬੱਚੇ ਪੜ੍ਹਦੇ ਸਨ। ਉਹ ਤੇ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਪੜ੍ਹਦਿਆਂ ਆਪ ਨੂੰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਕੁਝ ਸੰਗੀਆਂ ਦਾ ਮਿਲਾਪ ਹੋਇਆ। ਸਬਬ ਬਣ ਗਿਆ ਜਾ ਕੇ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਰੇਰੂ ਸਾਹਿਬ, ਉਹਨਾਂ ਦੇ ਦਰਸ਼ਨਾਂ ਦਾ ਉਹਨਾਂ ਦੇ ਜੀਵਨ ਦਾ ਮਨ ਤੇ ਐਸਾ ਪ੍ਰਭਾਵ ਪਿਆ। ਦੇਖੋ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚ ਹੀ ਕੋਈ ਐਸੀ ਬਖਸ਼ਿਸ਼ ਹੁੰਦੀ ਹੈ। ਸਾਧ ਕੈ ਸੰਗ ਨਹੀਂ ਕਿਤੇ ਘਾਤ, ਦਰਸ਼ਨ ਭੇਟ ਕਬੂਤ ਨਿਹਾਲ। ਕਿੰਨਾ ਕੁ ਸਮਾਂ ਲੱਗਦਾ ਦਰਸ਼ਨ ਕਰਨ ਨੂੰ? ਮਨਮੁਖਾਂ ਦਾ ਵੀ ਦਰਸ਼ਨ ਹੀ ਹੈ, ਜੋ ਨਾ ਭਜੰਤੇ ਨਾਰਾਇਣ ਤਿਨਕਾ ਮੈਂ ਨਾ ਕਰਾਂ ਦਰਸ਼ਨ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਵੀ ਜਿਹੜੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਦੇ ਉਹਨਾਂ ਦਾ ਤੇ ਮੈਂ ਦਰਸ਼ਨ ਹੀ ਨਹੀਂ ਕਰਦਾ, ਉਹਨਾਂ ਦੇ ਮੈਂ ਮੱਥੇ ਹੀ ਨਹੀਂ ਲੱਗਦਾ। ਮਨਮੁਖਾਂ ਦਾ ਦਰਸ਼ਨ, ਗੁਰਮੁਖਾਂ ਦਾ ਵੀ ਦਰਸ਼ਨ ਹੀ ਹੈ। ਦਰਸ਼ਨ ਡਿੱਠੇ ਲਹਿਣ ਵੀ ਜੋਗਾ ਜੀਓ, ਜਿਹਨਾਂ ਦੇ ਦਰਸ਼ਨ ਕਰਕੇ ਹੀ ਆਵਾ ਸਾਹਿਬ ਚਿੱਤ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਂਦਾ ਹੈ। ਆਵਾ ਸਾਹਿਬ ਚਿੱਤ ਕਦੋਂ? ਤੇਰਿਆਂ ਭਗਤਾਂ ਡਿੱਠਿਆਂ, ਤੇਰੇ ਭਗਤਾਂ ਨੂੰ ਦੇਖ ਕੇ ਤੇਰੇ ਭਗਤਾਂ ਦਾ ਦੀਦਾਰ ਕਰਕੇ ਹੈ ਪ੍ਰਭੂ ਤੂੰ ਸਾਨੂੰ ਚੇਤੇ ਆ ਜਾਂਦਾ ਹੈ। ਸਾਧਕਾ ਸੰਗ ਨਹੀਂ ਕਿਤੇ ਘਾਲ, ਦਰਸ਼ਨ ਭੇਟ ਹੋ ਕੇ ਨਿਹਾਲ, ਦਰਸ਼ਨ ਕਰਕੇ ਨਿਹਾਲ ਹੋ ਗਏ। ਹੁਣ ਚਾਹੁੰਦੇ ਨੇ ਕਿ ਬਾਕੀ ਜੀਵਨ ਇਹਨਾਂ ਦੇ ਚਰਨਾਂ 'ਚ ਰਹਿ ਕੇ ਇੱਥੇ ਬਤੀਤ ਕੀਤਾ ਜਾਵੇ। ਹੁਣ ਨਾ ਪਿਛਲੀ ਕੋਈ ਪਰਵਾਹ ਹੈ, ਨਾ ਪੜ੍ਹਾਈ ਦੀ ਕੋਈ ਚਿੰਤਾ। ਗਰਮੀ ਦੀਆਂ ਛੁੱਟੀਆਂ ਸਨ, ਜਦੋਂ ਛੁੱਟੀਆਂ ਖਤਮ ਹੋ ਗਈਆਂ, ਗਾਰਡੀਅਨ ਸਰਦਾਰ ਦਲੀਪ ਸਿੰਘ ਜਿਹੜੇ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਦੇ ਪਹਿਲਾਂ ਹੀ ਸੇਵਕ ਸਨ, ਉਹਨਾਂ ਨੇ ਸੋਚਿਆ ਵੀ ਜੇ ਮੇਰਾ ਭਰਾ ਵਾਪਸ ਨਾ ਗਿਆ, ਇਹਨਾਂ ਨੇ ਮਾਤਾ ਪਿਤਾ ਨੇ ਸਾਰਾ ਜੀਵਨ ਮੈਨੂੰ ਉਲਾਂਭੇ ਦੇਈ ਜਾਣਾ ਵੀ ਤੈਂ ਸਾਡੇ ਪੁੱਤਰ ਨੂੰ ਭੇਜ ਦਿੱਤਾ ਸੰਤਾਂ ਦੇ ਪਾਸ। ਉਸਨੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ, ਕਿਉਂਕਿ ਪਹਿਲਾ ਨਾਮ ਉਹਨਾਂ ਦਾ ਗੁਲਾਬ ਸਿੰਘ ਸੀ। ਗੁਲਾਬ ਸਿੰਘ ਦੀ ਦਸਵੀਂ ਜਮਾਤ ਦੀ ਪੜ੍ਹਾਈ ਹੈ, ਆਪ ਇਸਨੂੰ ਹੁਕਮ ਕਰੋ ਇਹ ਜਾ ਕੇ ਆਪਣਾ ਸਮਾਨ ਪੜ੍ਹਾਈ ਦੇ ਵਿੱਚ ਬਤੀਤ ਕਰੇ, ਦਸਵੀਂ ਦਾ ਇਮਤਿਹਾਨ ਦੇਵੇ। ਇੱਕ ਵਾਰ ਇਸਨੂੰ ਵਾਪਸ ਭੇਜ ਦਿਓ, ਦਸਵੀਂ ਦਾ ਇਮਤਿਹਾਨ ਦੇ ਦੇਵੇ, ਫਿਰ ਜਿਵੇਂ ਇਸਦੀ ਇੱਛਾ ਹੋਵੇ। ਪਰ ਮਹਾਂਪੁਰਖਾਂ ਨੇ ਵਚਨ ਕਰ ਦਿੱਤਾ, ਹੁਕਮ ਮੋੜ ਨਾ ਸਕੇ, ਚਲੇ ਤਾਂ ਗਏ ਬਾਪ ਪਟਿਆਲੇ, ਪਰ ਸਰੀਰ ਕਰਕੇ ਮਨ ਰੇਗੂ ਸਾਹਿਬ ਹੀ ਛੱਡ ਗਏ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ। ਹੁਣ ਹਰ ਵਕਤ ਵਿਅਕਤੀ ਜੁੜੀ ਰਹਿੰਦੀ ਹੈ ਬਾਣੀ ਦੇ ਨਾਲ, ਗੁਰੂ ਕੇ ਸ਼ਬਦ ਦੇ ਨਾਲ। ਰਾਤ ਨੂੰ ਰੋਜ਼ ਪਟਿਆਲੇ ਗੁਰਦੁਆਰਾ ਮੋਤੀ ਬਾਗ ਹੈ, ਜੇ ਵੀ ਜਿਹਨਾਂ ਨੇ ਦਰਸ਼ਨ ਕੀਤੇ ਉਹ ਭਲੀ ਪ੍ਰਕਾਰ ਜਾਣਦੇ ਨੇ। ਉੱਥੇ ਥੋੜ੍ਹਾ ਹਟ ਕੇ ਇੱਕ ਸੁਧਾਸਰ ਸਰੋਵਰ ਹੈ। ਛੋਟੇ ਸੰਤ ਜੀ ਮਹਾਰਾਜ ਆਮ ਹੀ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਕਿ ਅਸੀਂ ਰੋਜ਼ਾਨਾ ਉਹ ਸੁਧਾਸਰ ਸਰੋਵਰ ਦੇ ਕਿਨਾਰੇ ਬੈਠ ਕੇ, ਜੋ ਮਹਾਂਪੁਰਖਾਂ ਦੇ ਪਾਸੋਂ ਉਪਦੇਸ਼ ਮਿਲਿਆ, ਬੈਠ ਕੇ ਉਪਦੇਸ਼ ਦੀ ਕਮਾਈ ਕਰਦੇ, ਸ੍ਰੀ ਲਹਿਰਾ ਸਾਹਿਬ ਦਾ ਪਾਠ ਕਰਕੇ ਬੈਠ ਜਾਣਾ। ਔਰ ਸਾਡਾ ਨਿਯਮ ਹੁੰਦਾ ਰਾਤ ਨੂੰ 11 ਵਜੇ ਤੱਕ ਉੱਥੇ ਬੈਠਦੇ, ਪਰ ਕਈ ਵਾਰ ਇਹੋ ਜਿਹਾ ਆਨੰਦ ਆਉਂਦਾ, ਜਿਹੜਾ ਰਸ ਪ੍ਰਾਪਤ ਹੁੰਦਾ ਨਾ ਸਿਮਰਨ ਦੇ ਵਿੱਚੋਂ, ਗੁਰੂ ਕੇ ਸ਼ਬਦ ਦੀ ਕਮਾਈ ਵਿੱਚੋਂ, ਛੱਡਣ ਨੂੰ ਮਨ ਹੀ ਇੰਨਾ ਮੰਨਦਾ ਹੈ ਕਿ ਚਰਨ ਕਮਲ ਕੀ ਮੌਜ ਕਹੋ ਕਹਿ ਕੈਸੇ ਅਨੁਮਾਨ। ਉਸ ਮੌਜ ਨੂੰ, ਉਸ ਆਨੰਦ ਨੂੰ ਜਿਹਨਾਂ ਨੂੰ ਪ੍ਰਾਪਤ ਹੋ ਜਾਵੇ ਨਾ, ਪਰ ਉਹ ਛੱਡਣਾ ਨਹੀਂ ਚਾਹੁੰਦੇ। ਵੀ ਚਰਨ ਕਮਲ ਕੀ ਮੌਜ ਕਹੋ ਕਹਿ ਕੈਸੇ ਅਨੁਮਾਨ, ਕਹਿ ਦੇਖੋ ਸੋਭਾ ਨਹੀਂ ਦੇਖਾ ਹੀ ਪਰਮਾਨ। ਪਿਆਰੇ ਦੀ ਚਰਨ ਕਮਲ ਕੀ ਮੌਜ ਕਹੋ, ਪਿਆਰੇ ਦੀ ਚਰਨ ਕਮਲ ਕੀ ਮੌਜ ਕਰਦੇ ਵੀ ਇਹੋ ਜਿਹਾ ਜਦੋਂ ਆਨੰਦ ਆਉਂਦਾ ਨਾ, ਫਿਰ ਪਤਾ ਹੀ ਨਾ ਲੱਗਦਾ ਕਦੋਂ ਸਾਰੀ ਰਾਤ ਗੁਜ਼ਰ ਜਾਂਦੀ। ਅੰਮ੍ਰਿਤ ਵੇਲੇ ਸਾਹਿਬ ਦਾ ਨੋ ਕੇ ਇਸ਼ਨਾਨ ਕਰਕੇ ਫਿਰ ਬਾਣੀ ਦਾ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੰਦੇ, ਦਿਨ ਚੜ੍ਹੇ ਅਸੀਂ ਆਪਣੀ ਡਿਊਟੀ 'ਤੇ ਚਲੇ ਜਾਂਦੇ, ਉਹ ਆਪਣੇ ਸਕੂਲ ਚਲੇ ਜਾਂਦੇ। ਉਹ ਸਾਰਥਕ ਨੇ ਇਤਨੇ ਸ਼ੌਕ ਦੇ ਨਾਲ ਸ਼ਬਦ ਦਾ ਅਭਿਆਸ ਕੀਤਾ, ਇਤਨੇ ਉਤਸ਼ਾਹ ਦੇ ਨਾਲ, ਕੋਈ ਖੈਰ ਸੁਣਾ ਗੁਜ਼ਰਦਾ ਗਿਆ। ਜਦੋਂ ਦੁਬਾਰਾ ਫਿਰ ਪਹੁੰਚ ਗਏ ਦਸਵੀਂ ਦਾ ਇਮਤਿਹਾਨ ਦੇ ਕੇ ਮਹਾਂਪੁਰਖਾਂ ਦੇ ਚਰਨਾਂ ਤੋਂ, ਉੱਥੇ ਰਹਿ ਕੇ ਕੀਤੀ ਬੜੀ ਕਠਿਨ ਘਾਲਣਾ, ਮਹਾਨ ਤਪ ਕੀਤਾ, ਨਾ ਖਾਣ ਦੀ, ਨਾ ਪੀਣ ਦੀ, ਨਾ ਸੌਣ ਦੀ ਪ੍ਰਭਾਵ ਸ੍ਰੀ ਦੁਰਲਾ ਹੁੰਦਾ ਚਲਿਆ ਗਿਆ। ਹੋਰ ਸੇਵਾਦਾਰਾਂ ਨੇ ਕਈ ਵਾਰ ਮਹਾਂਪੁਰਖਾਂ ਦੇ ਚਰਨਾਂ ਦੀ ਬੇਨਤੀ ਕੀਤੀ, ਮਹਾਰਾਜ ਤੁਹਾਡਾ ਇਹ ਸੇਵਕ ਦਸਵੀਂ ਚ ਪੜ੍ਹਦਾ ਪੜ੍ਹਦਾ ਤੁਹਾਡੇ ਕੋਲ ਆ ਗਿਆ ਹੈ, ਉੱਥੇ ਤੇ ਇਹਦਾ ਸ਼ਾਹੀ ਸ਼ਾਨੋ ਸ਼ੌਕਤ ਵਾਲਾ ਜੀਵਨ ਸੀ, ਜਿੱਧਰੋਂ ਵੀ ਲੰਘਦੇ ਲੋਕੀ ਖੜ ਖੜ ਕੇ ਤੱਕਦੇ ਇਹਦੇ ਵੱਲ। ਇਹੋ ਜਿਹੀ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਖੂਬਸੂਰਤੀ ਬਖਸ਼ੀ ਸੀ ਉਹਨਾਂ ਮਹਾਂਪੁਰਖਾਂ ਨੂੰ। ਕਿਸੇ ਨੂੰ ਹੋ ਕੇ ਗਿਆ, ਤੁਸੀਂ ਇਸਨੂੰ ਸਮਝਾਓ ਕਿ ਆਪਣੀ ਸਿਹਤ ਦਾ ਖਿਆਲ ਰੱਖੇ। ਪਰ ਮਹਾਂਪੁਰਖ ਕਿਹਾ ਕਰਦੇ ਵੀ ਗੁਰੂ ਪੀਰ ਹਮੇਸ਼ਾ ਹੀ ਆਪਣੇ ਸੇਵਕਾਂ ਨੂੰ ਮੁਰੀਦਾਂ ਨੂੰ ਪਰਖਣ ਵਾਸਤੇ ਕਸਵੱਟੀਆਂ ਲਾਉਂਦੇ ਆਏ ਨੇ। ਇਹ ਕਸਵੱਟੀ ਦਾ ਸਮਾਂ ਹੈ, ਇਹ ਸਾਧਨਾ ਕਾਲ ਹੈ। ਜਿਸ ਨੂੰ ਸ਼ੌਕ ਹੈ ਬੰਦਗੀ ਦਾ, ਜੇ ਸੋਨੇ ਨੇ ਲੋਕਾਂ ਦੇ ਸ਼ਿੰਗਾਰ ਦਾ ਸਾਧਨ ਬਣਨਾ ਹੋਵੇ, ਉਸਨੂੰ ਕੁਠਾੜ ਵਿੱਚ ਪੈ ਕੇ ਘੜਨਾ ਹੀ ਪੈਂਦਾ ਹੈ। ਖੈਰ ਸਮਾਂ ਗੁਜ਼ਰਦਾ ਗਿਆ, ਜਦੋਂ ਸਰੀਰ ਬਹੁਤਾ ਹੀ ਕਮਜ਼ੋਰ ਹੋ ਗਿਆ ਨਾ, ਕੰਨਾਂ ਤੋਂ ਰਾਤ ਵਗਿਆ ਕਰੇ, ਗਿੱਟੇ ਭਿੜਨ ਲੱਗ ਪਏ, ਉਹਨਾਂ ਵਿੱਚੋਂ ਖੂਨ ਨਿਕਲਿਆ ਕਰੇ, ਫਿਰ ਮਹਾਂਪੁਰਖਾਂ ਦੇ ਸੰਤ ਬਾਬਾ ਕ੍ਰਿਸ਼ਨ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਕਾ ਤਪੱਸਿਆ ਸਾਧਨਾ ਤੇ ਹੁਣ ਤੱਕ ਅਸੀਂ ਬਹੁਤ ਕੀਤੀ ਹੈ, ਅਸੀਂ ਤੇ ਖਜ਼ਾਨਾ ਹੁਣ ਤੱਕ ਸਾਂਭ ਸਾਂਭ ਕੇ ਰੱਖਿਆ ਹੈ, ਤੇਰੇ ਕੋਲੋਂ ਤੇ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ, ਕੀਰਤਨ ਦੀ। ਇਹ ਖਜ਼ਾਨਾ ਲੈ ਕੇ ਵੰਡਣਾ ਹੈ। ਆਪ ਨਾ ਮਹਾਂਪੁਰਖਾਂ ਨੇ ਕੀਰਤਨ ਸਿੱਖਣ ਦੀ ਪ੍ਰੇਰਨਾ ਦਿੱਤੀ, ਹਾਰਮੋਨੀਅਮ ਤੇ ਹੱਥ ਰਖਾਏ, ਔਰ ਨਾਲ ਨਾਲ ਇਹ ਵੀ ਵਚਨ ਕੀਤਾ ਕਿ ਕੀਰਤਨ ਦੇ ਨਾਲ ਨਾਲ ਵਖਿਆਨ ਵੀ ਜ਼ਰੂਰੀ ਹੈ, ਗੁਰਮਤਿ ਦੇ ਗੋਝ ਗ੍ਰੰਥ ਉਹਨਾਂ ਦਾ ਅਧਿਐਨ ਵੀ ਕਰਨਾ ਹੈ। ਸਾਰ ਸੰਗਤ ਇਹ ਸੇਵਾ ਉਹਨਾਂ ਮਹਾਂਪੁਰਖਾਂ ਨੇ ਬਖਸ਼ ਦਿੱਤੀ। ਇਹ ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੈ, ਕਲਯੁਗ ਦੇ ਸਮੇਂ ਦੀ ਪ੍ਰਧਾਨ ਭਗਤੀ। ਇਸ ਕੀਰਤਨ ਦੁਆਰਾ ਤੁਸੀਂ ਸੰਸਾਰ ਦੇ ਕੋਨੇ ਕੋਨੇ 'ਚ ਵਿਚਰ ਕੇ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਹੈ। ਕੀਰਤਨ ਇਸੇ ਤਰ੍ਹਾਂ ਸੰਤ ਬਾਬਾ ਕ੍ਰਿਸ਼ਨ ਜੀ ਮਹਾਰਾਜ ਮਸਤਵਾਣੇ ਵਾਲੇ ਮਹਾਂਪੁਰਖ, ਇੱਕ ਵਾਰ ਜਦੋਂ ਸੰਤ ਬਾਬਾ ਕ੍ਰਿਸ਼ਨ ਜੀ ਰੇਰੂ ਸਾਹਿਬ ਵਾਲਿਆਂ ਦਾ ਉਹਨਾਂ ਨਾਲ ਮਿਲਾਪ ਹੋਇਆ, ਮਸਤਵਾਣੇ ਵਾਲੇ ਮਹਾਂਪੁਰਖ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਰੇਰੂ ਸਾਹਿਬ ਵਾਲੇ ਮਹਾਂਪੁਰਖ ਉੱਥੇ ਦਰਸ਼ਨਾਂ ਵਾਸਤੇ ਗਏ, ਪਰਸਪਰ ਦੋਹਾਂ ਹੀ ਮਹਾਂਪੁਰਖਾਂ ਨਾਲ ਮਿਲਾਪ ਹੋਇਆ। ਫਿਰ ਸਾਰਤਮ ਉਦੋਂ ਵੀ ਸੰਤ ਬਾਬਾ ਈਸ਼ਰ ਸਿੰਘ ਵੱਡੇ ਸੰਤ ਜੀ ਮਹਾਰਾਜ ਜਿਹੜੇ ਉਸ ਵੇਲੇ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਹਜ਼ੂਰੀਏ ਸੇਵਾਦਾਰ ਸਨ, ਉਹਨਾਂ ਦੇ ਅਰਗਲੀ ਜਦੋਂ ਇਹਨਾਂ ਨੇ ਮਸਤਵਾਣੇ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਵਿਸਾਖੀ ਦਾ ਦਿਹਾੜਾ ਸੀ, ਬੇਅੰਤ ਸੰਗਤਾਂ ਪਹੁੰਚੀਆਂ ਸਨ ਦੂਰੋਂ ਦੂਰੋਂ ਵੀਹਰਾਂ ਕੱਟ ਕੇ, ਅੱਜ ਵੀ ਵਿਸਾਖੀ ਦਾ ਬਹੁਤ ਵੱਡਾ ਜੋੜ ਮੇਲਾ ਹੋਇਆ ਕਰਦਾ ਸ੍ਰੀ ਦਮਦਮਾ ਸਾਹਿਬ ਸਾਧੋ ਕੀ ਤਲਵੰਡੀ। ਗੁਰੂ ਮਹਾਰਾਜਾ ਪਟਿਆਲਾ ਵੀ ਪਹੁੰਚਿਆ ਆਪਣੇ ਪਰਿਵਾਰ ਸਮੇਤ, ਉਸਨੇ ਵੀ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਜਿਹੜਾ ਉਹਦਾ ਸਹਿਦਾਦਾ ਸੀ ਕ੍ਰਾਊਨ ਪ੍ਰਿੰਸ, ਉਹਦੇ ਕੋਲੋਂ ਨਮਸਕਾਰ ਕਰਵਾਈ ਮਹਾਂਪੁਰਖਾਂ ਦੇ ਚਰਨਾਂ 'ਤੇ, ਔਰ ਨਾਲ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਆਪਣਾ ਮਿਹਰ ਭਰਿਆ ਹੱਥ ਮੇਰੇ ਢੰਗੀ ਦੇ ਸਿਰ 'ਤੇ ਰੱਖ ਦਿਓ। ਸੰਤ ਬਾਬਾ ਤਰਸਨ ਜੀ ਮਹਾਰਾਜ, ਉਹਨਾਂ ਨੂੰ ਕਿਹੜਾ ਕਿਸੇ ਬੜੇ ਪਾਤਸ਼ਾਹ ਦੀ ਪਰਵਾਹ ਹੁੰਦੀ ਹੈ। ਸੰਤਨ ਅਵਰ ਨਾ ਕਾਹੂੰ ਜਾਨੀ, ਬੇਪਰਵਾਹ ਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਕਹਿਣਗੇ ਭਾਈ ਸਾਡਾ ਤੇ ਸਾਰਿਆਂ ਦੇ ਸਿਰ 'ਤੇ ਹੱਥ ਹੈ। ਗੱਲ ਵੀ ਠੀਕ ਹੈ, ਮਹਾਂਪੁਰਖਾਂ ਦੀ ਸਾਰਿਆਂ ਪੁਰ ਸਮ ਦ੍ਰਿਸ਼ਟੀ ਹੋਇਆ ਕਰਦੀ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਸਾਰਿਆਂ ਦੇ ਸਿਰ 'ਤੇ ਉਹਨਾਂ ਦਾ ਹੱਥ ਹੁੰਦਾ ਹੈ। ਖੈਰੇ ਬੈਠ ਗਿਆ ਕਿਸਨੇ ਨੂੰ, ਜਿਹਨਾਂ ਮਹਾਂਪੁਰਖਾਂ ਦੀ ਆਪਾਂ ਗੱਲ ਕਰ ਰਹੇ ਹਾਂ, ਆਪਣੇ ਵੱਡੇ ਸੰਤ ਜੀ ਮਹਾਰਾਜ, ਉਹਨਾਂ ਨੇ ਕਿਉਂਕਿ ਬਚਪਨ ਦੀ ਅਵਸਥਾ ਸੀ ਜਦੋਂ ਮਹਾਂਪੁਰਖਾਂ ਦੇ ਮਸਤੋਨੇ ਵਾਲੇ ਸੰਤ ਜੀ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਫਿਰ ਉਹਨਾਂ ਨੇ ਆਪਣੇ ਦੋਵੇਂ ਹੱਥ ਮਿਹਰ ਭਰੇ ਹੱਥ ਆਪਦੇ ਸੀਸ 'ਤੇ ਰੱਖ ਦਿੱਤੇ, ਔਰ ਨਾਲ ਵਚਨ ਇਹ ਕੀਤਾ ਕਿ ਇਸ ਢੰਗੀ ਤੋਂ ਗੁਰੂ ਨਾਨਕ ਨੇ ਕੀਰਤਨ ਦੀ ਸੇਵਾ ਲੈਣੀ ਹੈ। ਇਹਦਾ ਕੀਰਤਨ ਸੁਣਨ ਵਾਸਤੇ ਵੱਡੇ ਵੱਡੇ ਰਾਜੇ ਮਹਾਰਾਜੇ, ਵੱਡੇ ਵੱਡੇ ਦੁਨੀਆਂਦਾਰ ਵੀ ਉਤਾਵਲੇ ਹੋਇਆ ਕਰਨਗੇ, ਸੰਗਤਾਂ ਵੀਰਾਂ ਤੱਕ ਕੇ ਆਇਆ ਕਰਨਗੀਆਂ ਇਹਨਾਂ ਦਾ ਦਰਸ਼ਨ, ਇਹਨਾਂ ਦਾ ਕੀਰਤਨ ਸੁਣਨ ਵਾਸਤੇ। ਤੇ ਸਾਰਤੰਗ ਉਹਨਾਂ ਦੇ ਪਾਸੋਂ ਵੀ ਵਰਦਾਨ ਮਿਲਿਆ, ਜਿਹੜਾ ਮਹਾਂਪੁਰਖਾਂ ਕੋਲੋਂ ਵਰਦਾਨ ਪ੍ਰਾਪਤ ਹੋਇਆ ਕੀਰਤਨ ਦੁਆਰਾ ਸਿੱਖ ਜਗਤ ਦੀ ਸੇਵਾ ਕਰਨ ਦਾ, ਫਿਰ ਸਾਰ ਸੰਗਤ ਆਪਣੇ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਇਸ ਸੇਵਾ ਨੂੰ ਨਿਭਾਉਣ ਦਾ ਸੰਕਲਪ ਕੀਤਾ। ਪੰਜਾਬ ਦੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ 'ਚ ਵਿਚਰ ਕੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਉਹਨਾਂ ਨੇ ਗੁਰਮਤਿ ਦ੍ਰਿੜ ਕਰਵਾਈ, ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਾਇਆ, ਲੱਖਾਂ ਨੂੰ ਪ੍ਰੇਰ ਕੇ ਖੰਡੇ ਬੱਟ ਦਾ ਅੰਮ੍ਰਿਤ ਛਕਾ ਦਿੱਤਾ। ਇੱਕ ਸਾਲ ਨਹੀਂ, ਦੋ ਸਾਲ ਨਹੀਂ, ਪੰਜ ਸੱਤ ਦਸ ਵੀਹ ਸਾਲ ਨਹੀਂ, ਤਕਰੀਬਨ ਅੱਧੀ ਸਦੀ 50 ਸਾਲ ਨਿਰੰਤਰ ਉਹਨਾਂ ਮਹਾਂਪੁਰਖਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਜਿਹੜੀ ਸੇਵਾ ਲੱਗੀ ਸੀ ਨਾ, ਉਸਨੂੰ ਅਖੀਰਲੇ ਸਵਾਸਾਂ ਤੱਕ ਨਿਭਾ ਦਿੱਤਾ। ਜਦੋਂ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ ਕਈ ਵਾਰ ਡਾਕਟਰ ਵੀ ਬੇਨਤੀ ਕਰ ਦਿੰਦੇ, ਮਹਾਰਾਜ ਤੁਸੀਂ ਬਹੁਤ ਕੀਰਤਨ ਕਰਦੇ ਆ, ਹੁਣ ਤੁਹਾਡੀ ਸਿਹਤ ਅਲਾਉ ਨਹੀਂ ਕਰਦੀ, ਤੁਸੀਂ ਤੇ ਵੈਸੇ ਹੀ ਸੰਗਤਾਂ ਨੂੰ ਦਰਸ਼ਨ ਦੇ ਦਿਆ ਕਰੋ, ਇੰਨੇ ਵੀ ਬਹੁਤ ਨੇ। ਪਰ ਮਹਾਂਪੁਰਖ ਕਿਹਾ ਕਰਦੇ, ਭਾਈ ਇਹ ਸਾਡੀ ਰੂਹ ਦੀ ਖੁਰਾਕ ਹੈ, ਜੇ ਤੁਹਾਨੂੰ ਭੋਜਨ ਨਾ ਮਿਲੇ ਦੱਸੋ ਤੁਹਾਡਾ ਜੀਵਨ ਰਹਿ ਸਕਦਾ ਹੈ? ਕੀਰਤਨ ਸਾਡਾ ਭੋਜਨ ਹੈ, ਕਹੋ ਨਾਨਕ ਜੇ ਸਤਿਗੁਰ ਪੂਰਾ ਅਖੰਡ ਕੀਰਤਨ ਤੈਨੂੰ ਭੋਜਨ ਪੂਰਾ ਭੋਜਨੰ ਵਪਾਰ ਕੀਰਤਨੰ ਅਲਪ ਮਾਇਆ ਜਲ ਕੰਮ ਰਹਿਤਾ ਹੈ। ਇਹ ਸਾਡੀ ਰੂਹ ਦੀ ਖੁਰਾਕ ਹੈ, ਇਹ ਤੋਂ ਬਗੈਰ ਸਾਡਾ ਵੀ ਜੀਵਨ ਨਹੀਂ। ਵੱਡੇ ਸਾਹਿਬਾਂ ਵੱਲੋਂ ਜਿਹੜੀ ਸਾਡੀ ਸੇਵਾ ਲੱਗੀ ਹੈ, ਇਸ ਸੇਵਾ ਨੂੰ ਅੰਤ ਪ੍ਰਯੰਤ ਨਿਭਾਉਣਾ ਹੈ। ਸਾਰਤੰਗ ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਮਾਈ ਭਾਈ ਐਸੇ ਬੈਠੇ ਹੋਣਗੇ ਜਿਨ੍ਹਾਂ ਨੇ ਆਪਣੀ ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਰਸਨਾ ਤੋਂ ਉਹਨਾਂ ਦੇ ਸਨਮੁਖ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੋਵੇਗਾ, ਉਹਨਾਂ ਦੇ ਦੀਵਾਨ ਅਟੈਂਡ ਕੀਤੇ ਹੋਣਗੇ, ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਹੋਣਗੀਆਂ। ਕਿਸੇ ਮੁਲਕ ਕਿਸੇ ਕੰਟਰੀ ਦੇ ਵੁਲਵਰਹੈਂਪਟਨ ਸ਼ਹਿਰ ਦੇ ਵਿੱਚ ਉਹਨਾਂ ਨੇ ਅੱਜ ਤੋਂ ਤਕਰੀਬਨ 39 ਸਾਲ ਪਹਿਲਾਂ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀ ਤਿਆਗ ਕੀਤਾ। 26 ਅਗਸਤ 1975 ਵਾਲੇ ਦਿਨ ਉਹ ਸੱਚਖੰਡ ਗਏ, ਔਰ ਉਸ ਤੋਂ ਪਹਿਲੀ ਰਾਤ 25 ਅਗਸਤ ਨੂੰ ਰਾਤ ਵੇਲੇ ਆਪਣੇ ਰੋਜ਼ ਦੇ ਨਿਯਮ ਅਨੁਸਾਰ ਉਹਨਾਂ ਨੇ ਦੀਵਾਨ ਸਜਾਇਆ, ਗੁਰਬਾਣੀ ਦਾ ਕੀਰਤਨ ਕੀਤਾ, ਔਰ ਉਹ ਸੇਵਾ ਜਿਹੜੀ ਮਹਾਂਪੁਰਖਾਂ ਵੱਲੋਂ ਲੱਗੀ ਸੀ ਅੰਤ ਪ੍ਰਯੰਤ ਨਿਭਾ ਕੇ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵ ਇਹ ਵਾਪਨਾ ਕਰਦੇ ਰਾਖਿਓ ਚੀਤ। ਅਗਲੇ ਦਿਨ ਅੰਮ੍ਰਿਤ ਵੇਲੇ ਆਪਣੇ ਨਿਜ ਧਾਮ ਨੂੰ ਗਏ। ਅਤਾ ਦੇ ਸਾਰਤੰਗ ਕੀਰਤਨ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਅਤਿਅੰਤ ਬਖਸ਼ਿਸ਼ ਅਤਿਅੰਤ ਕਿਰਪਾ ਹੁੰਦੀ ਹੈ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਹੁਣ ਸਾਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੇ ਨਾਲ ਪਰਮਾਤਮਾ ਦੇ ਨਾਲ ਜੁੜਨ ਦਾ ਕਿਤਨਾ ਵਧੀਆ ਸਾਧਨ ਦੱਸ ਦਿੱਤਾ ਹੈ। ਹਰ ਕਿਸੇ ਦਾ ਮਨ ਜੁੜ ਜਾਂਦਾ ਹੈ ਸੰਗੀਤ ਦੇ ਵਿੱਚ, ਕੀਰਤਨ ਦੇ ਵਿੱਚ, ਮਹਾਂਪੁਰਖਾਂ ਨੇ ਤੇ ਇਹ ਕਿਤਨੀ ਸਾਦਗੀ ਦੇ ਨਾਲ, ਕਿਤਨੀ ਸਰਲਤਾ ਦੇ ਨਾਲ ਗੁਰਬਾਣੀ ਦਾ ਸੰਦੇਸ਼ ਸੰਸਾਰ ਤੱਕ ਪਹੁੰਚਾਇਆ। ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਰਾਗਾਂ ਵਿੱਚ ਗਾਇਨ ਜਦੋਂ ਗੁਰਬਾਣੀ ਦਾ ਹੁੰਦਾ ਹੈ, ਸਾਰੇ ਹੀ ਹਾਜ਼ਰੀ ਨਹੀਂ ਭਰ ਸਕਦੇ, ਸਾਰੇ ਗਾਇਨ ਨਹੀਂ ਕਰ ਸਕਦੇ। ਜਿਹਨਾਂ ਨੂੰ ਸੁਰਤਾਲ ਦਾ ਗਿਆਨ ਪੂਰੀ ਤਰ੍ਹਾਂ ਹੁੰਦਾ ਹੈ, ਜਿਹਨਾਂ ਨੂੰ ਰਾਗ ਦੀ ਸੂਝ ਬੂਝ ਹੁੰਦੀ ਹੈ, ਫਿਰ ਉਹ ਹੀ ਰਾਗਾਂ ਵਿੱਚ ਕੀਰਤਨ ਕਰ ਸਕਦੇ ਨੇ। ਪਰ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲਾ ਕੀਰਤਨ ਮਹਾਂਪੁਰਖ ਤਿੰਨਾਂ ਹਿੱਸਿਆਂ ਵਿੱਚ ਗੁਰਬਾਣੀ ਦਾ ਗਾਇਨ ਕਰਵਾਉਂਦੇ। ਪਹਿਲਾਂ ਆਪ ਸ਼ਬਦ ਪੜ੍ਹਦੇ, ਦੂਸਰੇ ਹਿੱਸੇ 'ਚ ਸਾਰੇ ਭਾਈ, ਔਰ ਤੀਸਰੇ ਹਿੱਸੇ 'ਚ ਬੀਬੀਆਂ ਨੂੰ ਵੀ ਚਾਂਸ ਦਿੱਤਾ ਜਾਂਦਾ, ਉਹ ਵੀ ਸ਼ਬਦ ਦਾ ਗਾਇਨ ਕਰਕੇ ਆਪਣੀ ਰਸਨਾ ਪਵਿੱਤਰ ਕਰਦੀਆਂ। ਉਹ ਸਾਰਤੰਗ ਗੁਰਬਾਣੀ ਦਾ ਗਾਇਨ ਕਰਨ ਵਾਸਤੇ ਸਤਿਗੁਰੂ ਜੀ ਦੀ ਆਗਿਆ ਕੇਵਲ ਉਹਨਾਂ ਵਾਸਤੇ ਹੀ ਨਹੀਂ ਹੋਇਆ ਕਰਦੀ ਜਿਹੜੇ ਸਟੇਜ ਉੱਪਰ ਬੈਠੇ ਹੁੰਦੇ ਹਨ, ਬਲਕਿ ਗੁਰੂ ਕੀ ਆਗਿਆ ਤੇ ਸਾਰੇ ਹੀ ਗੁਰਸਿੱਖਾਂ ਵਾਸਤੇ ਹੈ ਜਿਹੜੇ ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਸਾਰੇ ਤੁਸੀਂ ਗੁਰੂ ਕੇ ਪਿਆਰੇ ਹੋ, ਸਾਰਿਆਂ ਵਾਸਤੇ ਹੀ ਆਗਿਆ ਹੈ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰੂ ਪੂਰਾ ਤੂੰ ਰੱਖਿਆ। ਸੋ ਆਪ ਸਭ ਗੁਰੂ ਮਾਈ ਭਾਈ ਇਸ ਕੀਰਤਨ ਭਗਤੀ ਦੇ ਨਾਲ ਜੁੜਨ ਵਾਸਤੇ ਗੁਰਬਾਣਾ ਆਪਣੇ ਵਿਹਾਰ ਕਾਰ ਛੱਡ ਕੇ ਸਤਿਗੁਰੂ ਜੀ ਦੀ ਚਰਨ ਸ਼ਬਦ ਵਿੱਚ ਪਹੁੰਚਦੇ ਹੋ। ਪਿਛਲੇ ਕਈ ਦਿਨਾਂ ਤੋਂ ਜੋ ਮਹਾਂਪੁਰਖਾਂ ਨੇ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਰਵਾਇਤ ਪ੍ਰਚਲਿਤ ਕੀਤੀ ਹੈ, ਉਸ ਪਰੰਪਰਾ ਅਨੁਸਾਰ ਆਪਾਂ ਗੁਰਬਾਣੀ ਦਾ ਗਾਇਨ ਔਰ ਗੁਰਮਤ ਦੀਆਂ ਵਿਚਾਰਾਂ ਕਰਦੇ ਹਾਂ। ਕੱਲ੍ਹ ਨੂੰ ਤੁਹਾਡਾ ਮਹਾਂਪੁਰਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਦਾ ਆਖਰੀ ਦੀਵਾਨ ਹੈ, ਤਕਰੀਬਨ 11 ਵਜੇ ਆਪਾਂ ਕੀਰਤਨ ਨੂੰ ਪ੍ਰਾਰੰਭ ਕਰਾਂਗੇ। ਡੇਢ ਘੰਟਾ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦੁਆਰਾ ਆਪਣਾ ਸਮਾਂ ਸਫਲਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਆਪ ਨੇ ਭਰਪੂਰ ਲਾਭ ਉਠਾਇਆ, ਹਾਜ਼ਰੀਆਂ ਭਰੀਆਂ ਨੇ, ਕੱਲ੍ਹ ਦੇ ਦੀਵਾਨ ਵਿੱਚ ਵੀ ਆਪ ਨੇ ਬਖਸ਼ ਪਹੁੰਚਣਾ, ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦਾ ਲਾਭ ਉਠਾ ਕੇ ਸਤਿਗੁਰੂ ਜੀ ਦੇ ਦਿਲੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਭ ਤੋਂ ਤਾਂ ਹੋਰੀ ਤੇਰਾ ਅੰਜਲੀ ਉਤਾਰਿਆ,
Thank you.
धन है धन है मेरा वंश काल का धन है।
ਵਾਹਿਗੁਰੂ ਜੀ ਕਾ ਵਾਹਿਗੁਰੂ।